ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਬਿਗਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪਰ ਸ੍ਰੀ ਹਰ ਰਾਮ ਜੋ ਓਂਕਾਰ ਸ੍ਰੀ ਹਰ ਕ੍ਰਿਸ਼ਨ ਮਨਾਂਬ ਤੇਗ ਬਹਾਦਰ ਪਰਮ ਕਿਰਪਾਲਾ
ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ
ਤਾਰਾ ਤਾਰਾ
ਧਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਧੀਸਾ ਇਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ
ਵਾਹਿਗੁਰੂ
ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ
ਵਾਹਿਗੁਰੂ
ਜੀ ਕੀ ਫਤਿਹ ਹੈ
ਬਿਘਨ
ਬਿਨਾਸਨ ਸੋਏ ਦੋਹਰਾ ਸ੍ਰੀ ਸਤਿਗੁਰੂ ਸਹਾਏ ਮਮ ਸਿਮਰ ਸਿਮਰ ਸੁਖ ਪਾਏ ਦਾਰਦ ਕਲ ਮਲ ਮਲ ਦਲਨ ਜੈ ਜੈ ਸ਼੍ਰੀ ਹਰ ਰਾਏ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਅੰਤਰਜਾਮੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਹਾਜ਼ਰ ਹੋਤ ਜਹਾਂ ਸਿਮਰੇ ਸੁਖ ਸਾਗਰ ਜਾਹੇ ਮਿਲੇ ਸੁਰ ਸਾਦਰ ਸਾਦਰ ਚੇ ਬੜੇ ਆਤਮ ਗਿਆਨ ਬੜੀ ਬਿਸ਼ਿਆ ਤਬ ਕੋ ਬੜ ਬਹਾਦਰ ਬਹਾਦਰ ਹੈ ਹਵੈ ਸਿੱਖ ਨਰ ਸੋ ਜਿਨ ਜਾਣਿਓ ਨਹੀਂ ਸੋ ਇਹ ਜਗ ਕਾਦਰ ਕਾਦਰ ਹੈ ਜਮ ਕੋ ਤਿੰਨ ਜੀਵਨ ਅੰਤ ਭਜੇ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਸਿੰਘ ਦੀ ਚਾਦਰ ਨੌਵੇਂ ਪਾਤਸ਼ਾਹ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਬਹੁਤ ਵਡਭਾਗੇ ਹੋ ਜੋ ਇਸ ਵੇਲੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਿਰਦਾਰ ਮੇਲੇ ਕਰ ਰਹੇ ਹੋ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ ਦਰਸ਼ ਪਰਸ ਕੀਨੇ ਗੁਰੂ ਗ੍ਰੰਥ ਮਹਾਰਾਜ ਜੀ ਕੇ ਪਾਪ ਜਨਮਾਂਤਰ ਕੇ ਪੁੰਨ ਰੂਪ ਧਾਰਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਰੱਜ ਰੱਜ ਕੇ ਨੇਤਰਾਂ ਨਾਲ ਕਰੀਏ ਤਾਂ ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਪੁੰਨਾਂ ਦੇ ਰੂਪ 'ਚ ਕਨਵਰਟ ਹੋ ਜਾਂਦੇ ਹੈ ਬਦਲ ਜਾਂਦੇ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੱਖ ਦਰਸ਼ਨ ਦੀਦਾਰ ਮੇਲੇ ਕਰ ਰਹੇ ਹੋ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਸਾਹਿਬਾਂ ਦੀ ਪਾਵਨ ਕਥਾ ਬੜੇ ਹੀ ਪ੍ਰੇਮ ਨਾਲ ਬੜੀ ਸ਼ਰਧਾ ਨਾਲ ਆਪ ਜੀ ਸਰਵਣ ਕਰਦੇ ਹੋ ਗੁਰੂ ਰਾਏ ਸਾਹਿਬ ਜੀ ਦਾ ਮੰਗਲ ਕਰਕੇ ਭਾਈ ਸਾਹਿਬ ਕਥਾ ਆਰੰਭ ਕਰਨਗੇ ਗੁਰੂ ਨਾਨਕ ਸਾਹਿਬ ਮੋਦੀਖਾਨੇ ਵਿੱਚ ਜੋ ਜੋ ਚੋਜ ਕੀਤੇ ਹਨ ਜੋ ਲੀਲਾ ਕੀਤੀ ਹੈ ਤੇਰਾ 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 ਕਰਕੇ ਤੋਲਿਆ ਹੈ ਉਹ ਕਥਾ ਚੱਲ ਰਹੀ ਹੈ ਇਹ ਕਥਾ ਸਰਵਣ ਦਾ ਬਹੁਤ ਵੱਡਾ ਮਹੱਤਵ ਲਾਭ ਆਪ ਜੀ ਪ੍ਰਾਪਤ ਕਰਦੇ ਹੋ ਪ੍ਰੇਮ ਨਾਲ ਸਤਿਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਕਥਾ ਸਰਵਣ ਕਰੋ ਸਾਰੀ ਸੰਗਤ ਗੁਰਮੁਖ ਪਿਆਰੇ ਮਾਈ ਭਾਈ ਰਸਨਾ ਨੂੰ ਪਵਿੱਤਰ ਕਰੀਏ ਜੀ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਸਤਿਗੁਰੂ ਸਹਾਏ ਮਮ ਸਿਮਰ ਸਿਮਰ ਸੁਖ ਪਾਏ।
ਸ੍ਰੀ ਸਤਿਗੁਰੂ ਸਹਾਏ ਮਮ, ਮੇਰੀ ਸਹਾਇਤਾ ਕਰਨ ਵਾਲੇ ਮੇਰੇ ਸਤਿਗੁਰੂ ਹਨ। ਸੰਸਾਰ ਦੇ ਕਿਸੇ ਕੋਨੇ 'ਚ ਵੀ ਮੈਂ ਜਾਵਾਂ, ਮੇਰਾ ਗੁਰੂ ਮੇਰੇ ਨਾਲ ਹੈ। ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਉਹ ਸਤਿਗੁਰੂ ਮੇਰੀ ਹਰ ਜਗ੍ਹਾ 'ਤੇ ਸਹਾਇਤਾ ਕਰਦੇ। ਜਦੋਂ ਮੈਂ ਆਪਣੇ ਉਹਨਾਂ ਸਤਿਗੁਰਾਂ ਨੂੰ ਯਾਦ ਕਰਦਾ ਹਾਂ ਤਾਂ ਮੈਨੂੰ ਸੁੱਖ ਮਿਲਦਾ ਹੈ, ਮੇਰਾ ਮਨ ਤਨ ਸ਼ੀਤਲ ਹੋ ਜਾਂਦਾ ਹੈ। ਧੰਨ ਗੁਰੂ ਹਰਿਰਾਏ ਸਾਹਿਬ ਜੀ ਨੂੰ ਯਾਦ ਕਰਕੇ।
ਦਾਰਿਦ ਕਲ ਮਲ ਮਲ ਦਲਨ ਜੈ ਜੈ ਸ਼੍ਰੀ ਹਰਿ ਰਾਏ।
ਧੰਨ ਗੁਰੂ ਹਰਿਰਾਏ ਸਾਹਿਬ ਦੀ ਜੈ ਹੋਵੇ। ਹਰ ਮੈਦਾਨ ਫਤਿਹ ਨੂੰ ਜੈ ਕਹਿੰਦੇ ਹਨ। ਮਹਾਰਾਜ ਦੀ ਹਰ ਮੈਦਾਨ ਫਤਿਹ ਹੋਵੇ, ਜੈ ਹੋਵੇ, ਜੈ ਹੋਵੇ, ਜੈ ਹੋਵੇ। ਜਿਹੜੇ ਗੁਰੂ ਹਰਿਰਾਏ ਸਾਹਿਬ ਦਲਿੱਦਰਾਂ ਨੂੰ ਦੂਰ ਕਰਨ ਵਾਲੇ ਹਨ, ਭੁੱਖਮਰੀ ਨੂੰ, ਗਰੀਬੀ ਨੂੰ ਦੂਰ ਕਰਨ ਵਾਲੇ ਹਨ, ਜਿਹੜੇ ਆਲਸ ਨੂੰ, ਕੰਜੂਸੀ ਨੂੰ, ਕਿਰਪਣਤਾ ਨੂੰ, ਪਾਪਾਂ ਨੂੰ ਕਲਯੁੱਗ ਦੇ ਅਨੇਰ ਘੋਰ ਦੇ ਸਮੇਂ ਵਿੱਚ ਜਿਹੜੇ ਪਾਪ ਵਰਤ ਰਹੇ ਨੇ ਉਹਨਾਂ ਤੋਂ ਬਚਾਉਣ ਵਾਲੇ ਆ ਸਿੱਖ ਨੂੰ। ਪਾਪਾਂ ਦਾ ਨਾਸ ਕਰਨ ਵਾਲੇ, ਦਲਿੱਦਰਾਂ ਦਾ ਨਾਸ ਕਰਨ ਵਾਲੇ ਹੈ ਐਸੇ ਧੰਨ ਗੁਰੂ ਹਰਿਰਾਏ ਸਾਹਿਬ ਜੀ। ਮਹਾਰਾਜ ਦੀ ਹਰ ਮੈਦਾਨ ਫਤਿਹ ਹੋਵੇ, ਜੈ ਜੈਕਾਰ ਹੋਵੇ।
ਚੋਪਈ ਸੁਨ ਸ਼੍ਰੀ ਅੰਗਦ ਕਰੁਣਾ ਖਾਨੀ।
ਇਹ ਕਥਾ ਸੁਣਾ ਰਹੇ ਹੈ ਭਾਈ ਬਾਲਾ ਜੀ, ਗੁਰਦੁਆਰਾ ਮੱਲ ਅਖਾੜਾ ਖੰਡੂਰ ਸਾਹਿਬ, ਜਿੱਥੇ ਇਹ ਕਥਾ ਹੋ ਰਹੀ ਹੈ। ਸੁਣਨ ਵਾਲੇ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਔਰ ਬੜੀ ਉੱਚੀ ਕਮਾਈਆਂ ਵਾਲੇ ਗੁਰਸਿੱਖ ਭਾਈ ਭਗੀਰਥ ਜੀ ਵਰਗੇ, ਭਾਈ ਮਾਨਸੁਖ ਜੀ ਵਰਗੇ, ਭਾਈ ਬੁੱਢਾ ਬ੍ਰਹਮ ਗਿਆਨੀ ਗੁਰੂ ਅਮਰਦਾਸ ਜੀ, ਭਾਈ ਜੀਵਾ, ਬੇਅੰਤ ਕਮਾਈ ਵਾਲੇ ਉੱਚੀ ਅਵਸਥਾ ਵਾਲੇ ਸਿੱਖ ਕਥਾ ਸੁਣ ਰਹੇ ਹੈ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਮੁਖਾਤਿਬ ਹੋ ਕੇ ਕਹਿੰਦੇ ਹੈ, ਸੁਣ ਸ੍ਰੀ ਅੰਗਦ ਕਰੁਣਾ ਖਾਨੀ। ਹੇ ਕਰੁਣਾ ਦੀ ਖਾਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਹੁਣ ਅੱਗੇ ਕਥਾ ਸੁਣੋ।
ਗੁਰੂ ਨਾਨਕ ਕੀ ਕਥਾ ਮਹਾਨੀ।
ਗੁਰੂ ਨਾਨਕ ਦੇਵ ਮਹਾਰਾਜ ਮਹਾਨ ਹਨ, ਉਹਨਾਂ ਦੀ ਕਥਾ ਵੀ ਬੜੀ ਮਹਾਨ ਹੈ।
ਇਸ ਉਤਸਾਹ ਭਏ ਤੇ ਪਾਛੇ।
ਜਿਹੜਾ ਉਤਸ਼ਾਹ ਜੋੜ ਮੇਲਾ ਹੋਇਆ ਇਸ ਤੋਂ ਬਾਅਦ,
ਮੋਦੀ ਕਾਰ ਚਲਾਵੇ ਆਛੇ।
ਮੋਦੀ ਦਾ ਕੰਮ ਗੁਰੂ ਸਾਹਿਬ ਜੀ ਚਲਾ ਰਹੇ ਨੇ, ਮੋਦੀ ਖਾਨਾ ਚਲਾ ਰਹੇ ਨੇ, ਮੋਦੀ ਖਾਨੇ ਵਿੱਚ ਬੈਠ ਕੇ।
ਆਏ ਛੋਦਾ ਤੁਰ ਦੇ ਤੇ ਅਸਨਾ।
ਬੜੇ ਦਿਆਲੂ ਸਤਿਗੁਰੂ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਮਹਾਰਾਜ, ਕੋਈ ਵੀ ਭੁੱਖਾ ਆ ਜਾਵੇ ਤੇ ਉਹਨੂੰ ਖਾਣ ਵਾਸਤੇ ਭੋਜਨ ਦਿੰਦੇ ਨੇ, ਪ੍ਰਸ਼ਾਦ ਦਿੰਦੇ ਨੇ ਸਤਿਗੁਰੂ ਦਿਆਲੂ ਜੀ।
ਬਸਨ ਬਹੀਨ ਲਖੇ ਦੇ ਬਸਨਾ।
ਜੇ ਕੋਈ ਨੰਗਾ ਕੱਪੜੇ ਤੋਂ ਰਹਿਤ ਗਰੀਬ ਆਉਂਦਾ ਹੈ, ਉਹਨੂੰ ਆਪਣੇ ਮੋਦੀ ਖਾਨੇ ਚੋਂ ਕੱਪੜਾ ਦਿੰਦੇ ਨੇ।
ਜਾਚੇ ਨਾ ਕਉ ਗਮਨਿਉ ਛੂਛਾ।
ਮੰਗਣ ਵਾਲਾ ਖਾਲੀ ਕੋਈ ਨਹੀਂ ਗਿਆ, ਜਿਹੜਾ ਵੀ ਆਇਆ ਹੈ ਉਹਦੀ ਝੋਲੀ ਭਰ ਕੇ ਭੇਜਦੇ ਹਨ। ਭਾਵੇਂ ਕੋਈ ਗਰੀਬ ਕਿਸੇ ਤਰ੍ਹਾਂ ਦਾ ਵੀ ਆ ਜਾਵੇ, ਕਿੰਨੇ ਬੰਦੇ ਰੋਜ਼ ਆ ਜਾਣ, ਅਸੀਂ ਵੀ ਸਾਧ ਸੰਗਤ ਜੀ ਦਾਨ ਕਰਦੇ ਹਾਂ, ਜਾਂ ਤਾਂ ਉਹ ਚੀਜ਼ ਦਾਨ ਕਰਦੇ ਹਾਂ ਜਿਹੜੀ ਸਾਡੇ ਕੰਮ ਦੀ ਨਾ ਹੋਵੇ, ਬੇਕਾਰ ਹੋਵੇ, ਫਾਲਤੂ ਹੋਵੇ, ਉਹ ਅਸੀਂ ਦਾਨ ਹੀ ਦੇਈ ਜਾਂਦੇ ਹਾਂ। ਕਈ ਚੀਜ਼ਾਂ ਤਾਂ ਐਸੀਆਂ ਉਹ ਸਾਰੀ ਉਮਰ ਗਿਫਟ ਹੀ ਬਣੀਆਂ ਰਹਿੰਦੀਆਂ। ਕਿਸੇ ਨੇ ਸਾਨੂੰ ਗਿਫਟ 'ਚ ਦਿੱਤੀ, ਸਾਨੂੰ ਦੇਖਿਆ ਵੀ ਕੰਮ ਆਉਣ ਵਾਲੀ ਕੋਈ ਨਹੀਂ, ਉਹ ਚੁੱਕ ਕੇ ਅੱਗੇ ਤੋਹਫ਼ਾ ਫੜਾ ਦਿੱਤਾ, ਉਹਨੇ ਅੱਗੇ ਦੇ ਤਾ, ਉਹ ਘੁੰਮਦੀ ਰਹਿੰਦੀ, ਕੰਮ ਕਿਸੇ ਦੇ ਨਹੀਂ ਆਉਂਦੀ। ਔਰ ਜਾਂ ਫਿਰ ਅਸੀਂ ਦਾਨ ਕਰਦੇ ਹਾਂ ਵੀ ਸਾਡੀ ਵਡਿਆਈ ਹੋਵੇ, ਸੋਭਾ ਹੋਵੇ, ਪਰ ਧੰਨ ਗੁਰੂ ਨਾਨਕ ਸਾਹਿਬ ਇਹਨਾਂ ਦੋਵਾਂ ਗੱਲਾਂ ਤੋਂ ਉੱਪਰ ਹਨ। ਲੋੜਵੰਦ ਨੂੰ ਦਾਨ ਦਿੰਦੇ ਹੈ, ਖਾਲੀ ਕੋਈ ਨਹੀਂ ਜਾਂਦਾ, ਇੱਕ ਬੰਦੇ ਨੂੰ ਦਾਨ ਦੇ ਕੇ ਅਤੇ ਦੂਜਾ ਮੰਗਣ ਆ ਜਾਏ ਤਾਂ ਅਸੀਂ ਨਾਂਹ ਕਰ ਦਿੰਦੇ ਹਾਂ। ਕਹਿੰਦੇ ਰਾਜਾ ਅੱਜ ਹੋਇਆ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਦਾ ਦਾਦਾ, ਉਹ ਸਵਾ ਮਣ ਸੋਨਾ ਰੋਜ਼ ਦਾਨ ਕਰਿਆ ਕਰਦੇ ਸੀ। ਰਾਜਾ ਅੱਜ ਦਾਨ ਤਾਂ ਰੋਜ਼ ਕਰਦੇ ਸਨ ਸਵਾ ਮਣ ਸੋਨਾ, ਪਰੰਤੂ ਉਹਨਾਂ ਨੇ ਇੱਕ ਟਾਈਮ ਨਿਯਤ ਕੀਤਾ, ਸਮਾਂ ਬੰਨਿਆ ਹੋਇਆ ਸੀ। ਉਹ ਸਮੇਂ ਦੇ ਅੰਦਰ, ਉਹ ਟਾਈਮ ਦੇ ਅੰਦਰ ਜਿਹੜਾ ਕੋਈ ਆ ਜਾਵੇ ਉਹਨੂੰ ਉਹ ਹਿੱਸਾ ਉਹਦਾ ਬਣਦਾ ਦੇ ਦਿੰਦੇ ਸੀ। ਇੱਕ ਦਿਨ ਕੀ ਹੋਇਆ ਵੀ ਇੱਕ ਸਾਧੂ, ਇੱਕ ਰਿਸ਼ੀ ਉਹ ਟਾਈਮ ਲੰਘਣ ਤੋਂ ਬਾਅਦ ਆ ਗਿਆ। ਰਾਜਾ ਅੱਜ ਉਸ ਵੇਲੇ ਆਪਣੀ ਦਾਨਸ਼ਾਲਾ 'ਚੋਂ ਨਿਕਲ ਕੇ ਘੋੜਸ਼ਾਲਾ ਵਿੱਚ ਚਲਾ ਗਿਆ ਘੋੜੇ ਦੇਖਣ ਵਾਸਤੇ। ਉਹ ਮੰਗਤਾ, ਉਹ ਭਿਖਾਰੀ ਸਾਧੂ ਹੈ ਤਾਂ ਉਹ ਰਿਸ਼ੀ ਮੁਨੀ ਸੀ, ਪਰ ਕਿਉਂਕਿ ਰਿਸ਼ੀ ਮੁਨੀ ਸਾਧੂਆਂ ਦਾ ਕੋਈ ਆਪਣਾ ਤਾਂ ਕਾਰੋਬਾਰ ਹੁੰਦਾ ਨਹੀਂ, ਉਹ ਰਾਜਿਆਂ ਮਹਾਰਾਜਿਆਂ ਤੋਂ ਹੀ ਆਪਣਾ ਖਰਚਾ ਲੈਂਦੇ ਹੈ। ਉਹ ਸਾਧੂ ਉੱਥੇ ਚਲਾ ਗਿਆ, ਕਹਿਣ ਲੱਗਾ ਰਾਜਨ ਮੈਨੂੰ ਵੀ ਦਾਨ ਦਿਓ। ਰਾਜਾ ਕਹਿੰਦਾ ਤੁਸੀਂ ਲੇਟ ਆਏ ਹੋ, ਦੇਰੀ ਹੋ ਗਈ, ਹੁਣ ਤਾਂ ਕੱਲ੍ਹ ਮਿਲੇਗਾ। ਉਹ ਕਹਿੰਦਾ ਨਹੀਂ, ਮੈਨੂੰ ਤਾਂ ਹੁਣੇ ਹੀ ਚਾਹੀਦਾ। ਕਹਿੰਦਾ ਇਸ ਵੇਲੇ ਤਾਂ ਮੇਰੇ ਕੋਲ ਘੋੜਿਆਂ ਦੀ ਲੇਦੀ ਹੈ। ਉਹ ਕਹਿੰਦਾ ਇਹ ਹੀ ਦੇ ਦੇ। ਰਾਜੇ ਨੇ ਚੁੱਕ ਕੇ ਬੋਕੋ ਦੀ ਝੋਲੀ 'ਚ ਪਾ ਦਿੱਤਾ ਗੁੱਸੇ ਨਾਲ। ਉਹਨੇ ਝੋਲੀ 'ਚ ਲਿੱਦ ਘੋੜਿਆਂ ਦੀ ਪਵਾ ਕੇ ਕਿਹਾ, ਰਾਜਾ ਤੇਰਾ ਦਾਨ ਲੱਖਾਂ ਗੁਣਾ ਵਧੇ ਫੁੱਲੇ। ਅਤੇ ਉਹ ਲਿਜਾ ਕੇ ਆਪਣੇ ਆਸ਼ਰਮ ਦੇ ਬਾਹਰ ਉਹ ਰਿਸ਼ੀ ਨੇ ਰੱਖ ਦਿੱਤਾ। ਹੁਣ ਉਹਦਾ ਬਚਨ ਹੋਇਆ ਸੀ, ਰੋਜ਼ ਹੀ ਉਹ ਢੇਰਾਂ ਦੇ ਢੇਰ ਬਣਦੇ ਗਏ, ਵੱਧਦਾ ਗਿਆ ਵੱਧਦਾ ਗਿਆ। ਉਹ ਲਿੱਦ ਸ਼ਹਿਰ ਤੱਕ ਆ ਗਈ। ਜਦੋਂ ਸਾਰੇ ਪਾਸੇ ਲਿੱਦ ਹੀ ਲਿੱਦ ਰਾਜੇ ਨੇ ਵੇਖੀ, ਬਾਹਰ ਜਾ ਕੇ ਪੁੱਛਿਆ ਵੀ ਲਿੱਦ ਕਿੱਥੋਂ ਆਈ। ਉਸ ਰਿਸ਼ੀ ਨੇ ਦੱਸਿਆ, ਰਾਜਾ ਇਹ ਤੇਰਾ ਹੀ ਦਿੱਤਾ ਦਾਨ ਵੱਧ ਰਿਹਾ। ਤੂੰ ਜਿਹੜੀ ਲਿੱਦ ਮੈਨੂੰ ਦਿੱਤੀ ਸੀ, ਮੈਂ ਕਿਹਾ ਤਾਂ ਲੱਖਾਂ ਗੁਣਾ ਵਧੇ ਵੱਧੀ ਜਾਂਦੀ ਹੈ। ਰਾਜਾ ਕਹਿੰਦਾ ਫਿਰ ਤਾਂ ਸਾਰਾ ਦੇਸ਼ ਦਬਾ ਲਏਗੀ, ਇਹਨੇ ਵਧੀ ਜਾਣਾ। ਇਵੇਂ ਵਧਦੀ ਗਈ, ਧਰਤੀ ਨਹੀਂ ਰਹਿਣੀ ਕਿਤੇ ਲੋਕਾਂ ਦੇ ਰਹਿਣ ਜੋਗੇ, ਮਕਾਨ ਕਿੱਥੇ ਪਾਉਣਗੇ, ਖੇਤੀ ਕਿੱਥੇ ਕਰਨਗੇ, ਕਿਤੇ ਲਿੱਦੀ ਲਿੱਦ ਹੋ ਜਾਏਗੀ। ਉਹ ਕਹਿੰਦਾ ਹਾਂ ਇਹ ਤਾਂ ਹੋਣੀ ਹੋਣੀ ਹੈ। ਕਹਿੰਦਾ ਇਹਦਾ ਕੋਈ ਹੱਲ ਦੱਸੋ ਮਹਾਰਾਜ, ਮੈਨੂੰ ਮਾਫ਼ ਕਰੋ। ਉਹ ਕਹਿੰਦੇ ਹੱਲ ਇਹ ਹੈ, ਇਹ ਤੂੰ ਖਾ ਲੈ ਆਪਣਾ ਦਾਨ ਅਤੇ ਇਹ ਘੱਟ ਜਾਏਗੀ, ਮੁੱਕ ਜਾਏਗੀ, ਕਿਉਂਕਿ ਤੂੰ ਮੈਨੂੰ ਦਿੱਤੀ ਸੀ ਖਾਣ ਵਾਸਤੇ ਹੀ ਦਿੱਤੀ। ਮੈਂ ਤਾਂ ਖਾਣ ਵਾਸਤੇ ਮੰਗਿਆ ਸੀ ਨਾ, ਵੀ ਮੈਨੂੰ ਕੋਈ ਖਾਣ ਨੂੰ ਦੇ ਅਤੇ ਤੂੰ ਲਿੱਦ ਦੇ ਦਿੱਤੀ, ਹੁਣ ਤੈਨੂੰ ਖਾਣੀ ਪੈਣੀ ਹੈ। ਕਹਿੰਦਾ ਲਿੱਦ, ਪਹਿਲੀ ਗੱਲ ਤਾਂ ਲਿੱਦ ਖਾਣੀ ਬੜੀ ਮੁਸ਼ਕਲ ਹੈ, ਇੰਨੀ ਲਿੱਦ ਕੌਣ ਖਾਏਗਾ, ਬੰਦਾ ਨਹੀਂ ਖਾ ਸਕਦਾ, ਇਹ ਤਾਂ ਹਜ਼ਾਰਾਂ ਟਨ ਲਿੱਦ ਹੋ ਗਈ। ਉਹ ਕਹਿੰਦੇ ਕੋਈ ਹੋਰ ਤਰੀਕਾ ਵੀ ਦੱਸੋ ਮਹਾਰਾਜ। ਉਹ ਕਹਿੰਦੇ ਆਪਣੀ ਪਰਜਾ ਨੂੰ ਕਹਿ ਰਲ ਕੇ ਖਾ ਲੈਣ, ਆਪਣੀ ਪਰਜਾ ਨੂੰ, ਹਰ ਇੱਕ ਬੰਦੇ ਨੂੰ ਡਿਊਟੀ ਲਾ ਵੀ ਪਾਈਆ ਪਾਈਆ ਸਾਰੇ ਖਾ ਲੈਣ। ਹੁਣ ਜਿਹਨੂੰ ਵੀ ਰਾਜਾ ਕਵੇ ਲਿੱਦ ਖਾ, ਉਹ ਕਹਿੰਦਾ ਲੈ ਕੋਈ ਪਾਗਲ ਹਾਂ ਅਸੀਂ ਤੇਰੇ ਆਖੇ ਲਿੱਦ ਖਾਈਏ, ਤੂੰ ਠੀਕ ਹੈ ਸਾਡਾ ਰਾਜਾ, ਪਰ ਅਸੀਂ ਤੇਰਾ ਇੰਨਾ ਇਹ ਕਹਿਣਾ ਨਹੀਂ ਮੰਨ ਸਕਦੇ, ਹੋਰ ਸਾਰੀਆਂ ਗੱਲਾਂ ਮੰਨ ਲੈਂਦੇ। ਫਿਰ ਗਿਆ ਰਿਸ਼ੀ ਕੋਲ, ਕਹਿੰਦਾ ਮੇਰੇ ਆਖੇ ਨਹੀਂ ਕੋਈ ਲੱਗਦਾ, ਲਿੱਦ ਨਹੀਂ ਖਾਂਦਾ। ਰਿਸ਼ੀ ਕਹਿੰਦਾ ਇੱਕ ਹੋਰ ਤਰੀਕਾ ਹੈ, ਲਿੱਦ ਸਾਰੇ ਖਾ ਲੈਣਗੇ। ਕਹਿੰਦੇ ਦੱਸੋ। ਕਹਿੰਦੇ ਤੂੰ ਆਪਣੀ ਨਿੰਦਾ ਕਰਾ, ਇਹ ਜਿਹੜੇ ਤੇਰੀ ਪਰਜਾ ਦੇ ਲੋਕ ਨੇ ਇਹ ਤੇਰੀ ਨਿੰਦਾ ਕਰਨ, ਇਹ ਲਿੱਦ ਇਹਨਾਂ ਦੇ ਮੂੰਹ 'ਚ ਆਪੇ ਹੀ ਪੈ ਜਾਏਗੀ। ਨਿੰਦਾ ਕਰਨ ਵਾਲੇ ਦੇ ਮੂੰਹ 'ਚ ਗੰਦਗੀ ਪੈਂਦੀ, ਬਾਣੀ 'ਚ ਲਿਖਿਆ ਮਹਾਰਾਜ ਨੇ। ਉਹ ਨਿੰਦਾ ਰਾਜੇ ਨੇ ਕਰਾਉਣ ਵਾਸਤੇ, ਇੱਕ ਬੜਾ ਧਰਮੀ ਰਾਜਾ ਸੀ, ਪਰ ਹੁਣ ਮੁਸੀਬਤ ਪਈ, ਕਰਨਾ ਪਿਆ। ਇੱਕ ਹੱਥ ਬੋਤਲ ਫੜ ਲਈ ਸ਼ਰਾਬ ਦੀ, ਵਿੱਚ ਤਾਂ ਭਾਵੇਂ ਗੰਗਾ ਜਲ ਹੀ ਪਾਇਆ, ਪਰ ਬੋਤਲ ਦਾ ਦੇਖਣ ਵਾਲਾ ਤਾਂ ਬੋਤਲ ਹੀ ਸਮਝੇਗਾ ਨਾ। ਉਧਰੋਂ ਇੱਕ ਵੇਸ਼ਵਾ ਨੂੰ ਬਿਠਾ ਲਿਆ ਰੱਥ 'ਤੇ ਅਤੇ ਬਾਜ਼ਾਰ 'ਚ ਨਿਕਲ ਤੁਰਿਆ, ਮੌਜ ਮਸਤੀਆਂ ਕਰਦਾ, ਖੜਮਸਤੀਆਂ ਜੀਆਂ ਕਰਦਾ ਹੋਇਆ, ਕਦੀ ਇੱਧਰ ਡਿੱਗਦਾ ਸ਼ਰਾਬ ਪੀ ਕੇ, ਕਦੀ ਇੱਧਰ ਡਿੱਗਦਾ ਵੀ ਇਹ ਤਾਂ ਰਾਜਾ ਦਾ ਪਾਗਲ ਹੋ ਗਿਆ, ਤਾਂ ਬੜਾ ਪਾਪੀ ਬੰਦਾ ਹੈ ਅਤੇ ਬੜਾ ਮਾੜਾ ਹੈ, ਤਾਂ ਦੇਖੋ ਜੀ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਤਾਂ ਦੇਖੋ ਜੀ ਕੀ ਕਰਦਾ ਪਿਆ, ਰਾਜਾ ਹੋ ਕੇ ਸ਼ਰਾਬ ਪੀਂਦਾ, ਔਰ ਦੇਖੋ ਜੀ ਵੇਸ਼ਵਾ ਨੂੰ ਨਾਲ ਲਈ ਫਿਰਦਾ, ਬਸ ਜੰਗਲ ਦੀ ਅੱਗ ਤਰ੍ਹਾਂ ਫੈਲ ਗਈ ਗੱਲ ਸਾਰੀ ਦੁਨੀਆ ਵਿੱਚ, ਲੱਗ ਪਏ ਸਾਰੇ ਤੋਏ ਤੋਏ ਕਰਨ, ਸਾਰੇ ਸ਼ਹਿਰ ਵਿੱਚ ਨਿੰਦਾ ਹੋਈ। ਰਾਜੇ ਨੇ ਬਾਹਰ ਜਾ ਕੇ ਦੇਖਿਆ ਲਿੱਦ ਸਾਰੀ ਸਾਫ਼, ਪਰ ਸਿਰਫ ਪਾਈਆ ਜਾਂ ਅੱਧਾ ਕਿਲੋ ਜਿਹੜੀ ਉਹ ਝੋਲੀ 'ਚ ਪਾਈ ਸੀ ਉਹ ਪਈ ਹੈ, ਉਹ ਉੱਦਾਂ ਹੀ ਪਈ ਹੈ। ਕਹਿੰਦਾ ਮਹਾਰਾਜ ਇਹ ਨਹੀਂ ਖਾਧੀ। ਉਹ ਕਹਿੰਦੇ ਤੇਰੇ ਸ਼ਹਿਰ 'ਚ ਗਿਆਨੀ ਪੁਰਸ਼ ਰਹਿੰਦਾ, ਉਹਨੇ ਤੇਰੀ ਨਿੰਦਾ ਕੋਈ ਨਹੀਂ ਕੀਤੀ। ਐਸਾ ਵੀ ਐਸੀ ਕੋਈ ਮਹਾਂਪੁਰਸ਼, ਉਹਨੇ ਆਖਿਆ ਠੀਕ ਹੈ, ਰਾਜਾ ਰਾਜਾ ਹੀ ਹੈ, ਭਾਵੇਂ ਸੌ ਐਬ ਕਰੇ ਇਹਦੀ ਨਿੰਦਾ ਨਹੀਂ ਕਰਨੀ, ਪਾਪ ਹੁੰਦਾ। ਗੁਰੂ ਦੀ, ਰਾਜੇ ਦੀ, ਉਸਤਾਦ ਦੀ, ਡਾਕਟਰ ਵੈਦ ਦੀ ਨਿੰਦਾ ਨਹੀਂ ਕਰਨੀ ਚਾਹੀਦੀ। ਇਹ ਪਿਓ ਦੀ ਇਹ ਨਿੰਦਾ ਕਰਨੀ ਪਾਪ ਹੈ। ਚੁੱਪ ਕਰ ਗਿਆ। ਕਹਿੰਦਾ ਫਿਰ ਮਹਾਰਾਜ ਇਹ ਤਾਂ ਫਿਰ ਵਧੇਗੀ। ਉਹ ਕਹਿੰਦਾ ਹਾਂ ਫਿਰ ਵਧੇਗੀ। ਕਹਿੰਦਾ ਫਿਰ ਕਹਿੰਦਾ ਤੂੰ ਆਪ ਖਾ ਲੈ। ਕਹਿੰਦਾ ਮੈਂ ਕਿਵੇਂ ਖਾਵਾਂ। ਕਹਿੰਦਾ ਇਹਨੂੰ ਸੁਕਾ ਕੇ, ਇਹਨੂੰ ਚੂਰਨ ਬਣਾ ਕੇ, ਲੂਣ ਪਾ ਕੇ ਡੱਬੀ 'ਚ ਪਾ ਛੱਡ, ਰੋਟੀ ਤੋਂ ਬਾਅਦ ਥੋੜ੍ਹਾ ਥੋੜ੍ਹਾ ਫੱਕਾ ਮਾਰ, ਮਹੀਨੇ 'ਚ ਖਤਮ ਹੋ ਜਾਏਗੀ। ਫਿਰ ਰਾਜੇ ਅੱਜ ਨੂੰ ਉਹ ਚੂਰਨ ਬਣਾ ਕੇ ਛਕਣਾ ਪਿਆ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਹਿ ਮਿਲਸ ਜਾਏ। ਤੋ ਦਾਨ ਬਈ ਬੜੇ ਬੜੇ ਰਾਜੇ ਦਿੰਦੇ ਰਹੇ, ਪਰ ਗੁਰੂ ਨਾਨਕ ਵਰਗਾ ਦਾਨ ਕੋਈ ਦੇ ਨਹੀਂ ਸਕਦਾ। ਹਰ ਵੇਲੇ ਦਾਨ ਦਿੱਤਾ, ਮੱਥੇ 'ਤੇ ਤਿਉੜੀ ਨਹੀਂ ਪਾਈ, ਖੁਸ਼ੀ ਹੋ ਕੇ ਦਾਨ ਦਿੱਤਾ, ਅਤੇ ਦਾਨ ਵੀ ਦਿੱਤਾ ਤੇਰਾ ਕਹਿ ਕੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਹਾਂਜੀ
ਵੱਡੀ ਪੋਰ ਤੇ ਦੇਵਨ ਲਾਗੈ,
ਅੰਮ੍ਰਿਤ ਵੇਲੇ ਵੱਡੇ ਵੇਲੇ ਹੀ ਲੱਗ ਜਾਂਦੇ ਆ ਦਾਨ ਦੇਣ।
ਜਾਮ ਨਿਸਾਲੋ ਛੂਛ ਨਾ ਤਿਆਗੈ,
ਰਾਤ 10 ਵਜੇ ਤਾਈਂ, ਇੱਕ ਪਹਿਰ ਰਾਤ ਗਈ, ਸਵੇਰ ਦੇ ਲੱਗੇ, ਰਾਤ ਦੇ 8-9 ਵੱਜ ਗਏ, 10 ਵੱਜ ਗਏ, ਦੁਕਾਨ ਵਧਾਉਣ ਤੱਕ ਲੱਗੇ ਹੀ ਰਹਿੰਦੇ ਆ, ਦੇਣ 'ਤੇ ਹੀ ਲੱਗੇ ਰਹਿੰਦੇ ਆ ਦਾਨੀ ਸਤਿਗੁਰੂ।
ਦੌਲਤ ਖਾਂ ਸਪੂਰਨ ਸੈਨਾ,
ਜਿੰਨੇ ਦੌਲਤ ਖਾਂ ਲੋਧੀ ਦੀ ਫੌਜ ਹੈ, ਜਿੰਨੀ ਸੈਨਾ ਹੈ,
ਆਨ ਅਸਨ ਆਪਨ ਤੇ ਲੈਣਾ,
ਉਹ ਸਾਰੀ ਫੌਜ ਸਾਰੀ ਸੈਨਾ ਇਹਦੀ ਦੁਕਾਨ ਤੋਂ ਆ ਕੇ ਰਾਸ਼ਨ ਪਾਣੀ ਲੈਂਦੀ ਹੈ।
ਦੇਸ਼ ਵਿਦੇਸ਼ੀ ਜਾਚਕ ਜੇਤੇ,
ਔਰ ਦੇਸ਼ ਵਿਦੇਸ਼ ਦੇ ਜਿੰਨੇ ਵੀ ਮੰਗਤੇ ਆਉਂਦੇ ਹਨ,
ਆਨ ਆਹਾਰ ਲਏ ਸਭ ਤੇਤੇ,
ਮਹਾਰਾਜ ਤੋਂ ਗੁਰੂ ਨਾਨਕ ਸਾਹਿਬ ਤੋਂ ਹੀ ਆਪਣਾ ਭੋਜਨ ਲੈਂਦੇ ਹਨ।
ਰਹੇ ਸਥਾਨ ਪੀਰ ਸੋ ਪੂਰਾ,
ਬਾਬਾ ਜੀ ਦਾ ਮੋਦੀ ਖਾਨਾ ਹੱਟ ਸਾਹਿਬ ਭਰਿਆ ਹੀ ਰਹਿੰਦਾ ਹੈ ਭੀੜ ਦੇ ਨਾਲ, ਲੈਣਾ ਲੱਗੀਆਂ ਰਹਿੰਦੀਆਂ ਨੇ, ਮੰਗਤੇ ਝੋਲੀਆਂ ਅੱਡ ਕੇ ਖੜ੍ਹੇ ਰਹਿੰਦੇ ਹੈ, ਅਤੇ ਬਾਬਾ ਜੀ ਉਹਨਾਂ ਦੀਆਂ ਝੋਲੀਆਂ 'ਚ ਤੇਰਾ ਤੇਰਾ ਕਰਕੇ ਪਾਈ ਜਾਂਦੇ ਹੈ।
ਭਨੇ ਅਸੀਸ ਵਧੇ ਸੁਖ ਮੂਰਾ,
ਅਤੇ ਮੰਗਤੇ ਅਸੀਸਾਂ ਦਿੰਦੇ ਹੈ, ਗਰੀਬ ਲੋਕ ਰੋਟੀ ਮਿਲਦੀ ਹੈ, ਅਤੇ ਕਹਿੰਦੇ ਹੈ ਮਹਾਰਾਜ ਤੁਹਾਡਾ ਜਸ ਵਧੇ, ਤੁਹਾਡਾ ਪ੍ਰਤਾਪ ਵਧੇ, ਤੁਸੀਂ ਸੁੱਖਾਂ ਦੇ ਮਾਲਕ ਹੋ, ਤੁਹਾਨੂੰ ਇਤਨੇ ਸੁੱਖ ਮਿਲਣ ਕੇ ਸੰਸਾਰ ਨੂੰ ਸੁੱਖ ਵੰਡਦੇ ਰਹੋ, ਤੁਹਾਡੇ ਸੁੱਖ ਘਟਣ ਨਾ। ਹਾਂਜੀ
ਯਾ ਬਿਦ ਦੇਖਿਓ ਹਿਰਦੇ ਉਦਾਰਾ,
ਇਸ ਤਰ੍ਹਾਂ ਦਾ ਦਾਨੀ ਨਹੀਂ ਕੋਈ ਦੇਖਿਆ, ਇੱਦਾਂ ਦਾ ਦਾਨੀ ਇਹ ਹੀ ਹੈ। ਸਾਰੀ ਦੁਨੀਆ ਇਹ ਹੀ ਗੱਲਾਂ ਕਰਦੀ ਹੈ ਕਿ ਬਾਬਾ ਨਾਨਕ ਜੀ ਬੜੇ ਵੱਡੇ ਖੁੱਲ੍ਹ ਦਿਲੀ ਦਾਨੀ ਹਨ।
ਪੁਰ ਕੇ ਨਰ ਮਿਲ ਕਰੇ ਵਿਚਾਰਾ,
ਸਾਧ ਸੰਗਤ ਜੀ ਪੁਰ ਕੇ ਨਰ ਮਿਲ ਕਰੇ ਵਿਚਾਰਾ, ਇਹ ਸਾਰੇ ਸੁਲਤਾਨਪੁਰ ਦੇ ਲੋਕ ਮਿਲ ਕੇ ਗੱਲਾਂ ਕਰਦੇ ਵਿਚਾਰਾਂ ਕਰਦੇ ਨੇ। ਕਹਿੰਦੇ ਦਾਨੀ ਤਾਂ ਬੜੇ ਲੋਕ ਬਣਦੇ ਨੇ, ਪਰ ਇਹੋ ਜਿਹਾ ਦਾਨੀ ਜਿਹੜਾ ਅੱਠੇ ਪੈਰ ਦਾਨ ਹੀ ਕਰੀ ਜਾਂਦਾ ਹੈ, ਕੋਈ ਨਹੀਂ ਵੇਖਿਆ।
ਨਿਸਬਾਸਰ ਦੇ ਦਾਨ ਮਹਾਨਾ, ਵੱਡ ਦਾਨੀ ਹੈ ਭੂਪ ਸਮਾਨਾ,
ਦਿਨ ਰਾਤ ਦਾਨ ਕਰਦੇ ਵੱਡੇ ਦਾਨੀ ਭੂਪ ਸਮਾਨਾ। ਰਾਜਾ ਵੀ ਦਾਨ ਕਰਦਾ ਇੰਨਾ, ਉਹ ਵੀ ਨਹੀਂ ਕਰ ਸਕਦਾ ਜਿੰਨਾ ਇਹ ਦਾਨ ਕਰਦੇ ਹੈ।
ਤੁਰਕਣ ਕੇ ਪੈਸੇ ਬੋ ਖੋਵੈ,
ਕਈ ਲੋਕ ਵਿੱਚੋਂ, ਕਿਉਂਕਿ ਸੰਸਾਰ ਹੈ, ਦੁਨੀਆ ਦਾਤਰੀ ਦੇ ਦੰਦੇ ਦੋਹੀਂ ਪਾਸੀ, ਦਾਤੀ ਹੁੰਦੀ ਇੱਕ ਪਾਸੇ ਤਿੱਖੀ ਹੁੰਦੀ ਹੈ, ਦੁਨੀਆ ਦੋਵੇਂ ਪਾਸੋਂ ਤਿੱਖੀ ਹੈ, ਚੰਗਾ ਕਰੋ ਤਾਂ ਵੀ ਨਹੀਂ ਜੀਣ ਦਿੰਦੇ, ਮਾੜਾ ਕਰੋ ਤਾਂ ਵੀ ਨਹੀਂ ਜੀਣ ਦਿੰਦੇ। ਦੋਵੇਂ ਪਾਸੇ ਜੋ ਨੈਗੇਟਿਵ ਪੱਖ ਲੱਭਦੇ ਆ, ਚੰਗੇ ਜੋ ਵੀ ਬੁਰਿਆਈ ਦੇਖਣ ਦੀ ਕੋਸ਼ਿਸ਼ ਕਰਦੇ ਸੰਸਾਰ ਦੇ ਲੋਕ ਨੇ, ਕੀ ਕਹਿੰਦੇ ਨੇ? ਕਹਿੰਦੇ ਨੇ ਇਹ ਬਾਬਾ ਤੁਰਕਾਂ ਦੇ ਖਜ਼ਾਨੇ ਖਾਲੀ ਕਰਕੇ ਚਲਾ ਜਾਏਗਾ। ਤੁਰਕਣ ਕੇ ਪੈਸੇ ਨਿੱਤ ਖੋਵੈ, ਮਾ ਖਜ਼ਾਨਾ ਤਾਂ ਸਰਕਾਰ ਦਾ ਹੈ, ਇਹ ਤਾਂ ਮੋਦੀ ਲੱਗਾ ਹੋਇਆ, ਇਹ ਤਾਂ ਨੁਕਸਾਨ ਕਰਾਏਗਾ ਤੇ ਆਪ ਦੌੜ ਜਾਏਗਾ ਘਾਟਾ ਪਾ ਕੇ।
ਰੰਚਕ ਤਰਾਸ ਹਿਰਦੇ ਨੈ ਹੋਵੇ,
ਔਰ ਫਿਰ ਡਰਦਾ ਕੋਈ ਨਹੀਂ। ਵੱਡੀ ਗੱਲ ਇਹ ਹੈ, ਇੰਨਾ ਪੈਸਾ ਸਰਕਾਰ ਦਾ ਉਜਾੜ ਰਿਹਾ, ਇਹਨੂੰ ਇਹ ਨਹੀਂ ਵੀ ਕੋਈ ਪੁੱਛਣ ਵਾਲਾ ਵੀ ਹੋਵੇਗਾ, ਕੋਈ ਹਿਸਾਬ ਕਿਤਾਬ ਕਰੇਗਾ, ਕੋਈ ਲੇਖਾ ਜੋਖਾ ਕਰੇਗਾ, ਤਾਂ ਕੀ ਜਵਾਬ ਦੇਵੇਗਾ ਮੋਦੀ?
ਜਾਨਤ ਹੈ ਹਮ ਕਾਲ ਕੇ ਆਜੂ।
ਉਹ ਆਪਸ ਗੱਲਾਂ ਕਰਦੇ ਨੇ, ਕਹਿੰਦੇ ਨੇ ਬਸ ਸਾਨੂੰ ਤਾਂ ਨਜ਼ਰ ਆਉਂਦਾ ਪਿਆ ਅੱਜ ਕੱਲ੍ਹ ਦੀ ਗੱਲ ਹੈ।
ਨਾਨਕ ਜਾਵੇ ਯਹਾਂ ਤੇ ਭਾਜੂ,
ਇਹਨੇ ਭੱਜ ਜਾਣਾ ਜੇ, ਇਹ ਐਵੇਂ ਦਾਨੀ ਬਣਿਆ ਫਿਰਦਾ, ਮੰਗਤੇ ਲੋਕ ਇਹਨੂੰ ਵਾਹ ਵਾਹ ਕਰ ਛੱਡਦੇ ਨੇ, ਅਤੇ ਇਹ ਇੰਨੇ 'ਚ ਖੁਸ਼ ਹੁੰਦਾ ਵੀ ਮੇਰੀ ਵਾਹ ਵਾਹ ਹੋ ਰਹੀ ਹੈ, ਸਰਕਾਰ ਦਾ ਪੈਸਾ ਉਜਾੜ ਕੇ ਇਹ ਦੌੜ ਜਾਏਗਾ।
ਦੋਹਰਾ ਤੁਰਕਨ ਤਸਕਰ ਹੋਏ ਕੈ, ਜਾਵੇਂ ਗੋ ਜਬ ਪਾਜ।
ਜਦੋਂ ਇਹ ਤੁਰਕਾਂ ਦਾ ਨੁਕਸਾਨ ਕਰਕੇ ਤੁਰਕਾਂ ਦਾ ਚੋਰ ਬਣ ਕੇ ਭੱਜ ਜਾਏਗਾ।
ਗਹਿਲੇ ਮੈਂ ਜੈ ਰਾਮ ਕੋ ਜਾਏ ਤਾਂ ਕੀ ਲਾਜ।
ਇਹ ਤਾਂ ਦੌੜ ਜਾਏਗਾ ਉਜਾੜ ਕੇ, ਫਸੇਗਾ ਵਿਚਾਰਾ ਜੈ ਰਾਮ, ਉਹਦੀ ਬੇਇੱਜ਼ਤੀ ਹੋਵੇਗੀ, ਉਹਦਾ ਅਪਮਾਨ ਹੋਵੇਗਾ।
ਜੋ ਪਈ ਜੇ ਮਤ ਮੰਦ ਹੀ ਤੂੰ ਜੈ ਰਾਮਾ,
ਜਿਹੜੇ ਮਤ ਮੰਦੀਏ ਹਨ, ਜਿਹਨਾਂ ਦੀ ਬੁੱਧੀ ਘੱਟ ਹੈ,
ਮਿਲ ਕਰ ਚੱਲ ਆਏ ਤੈਂ ਧਾਮਾ,
ਜਿਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਾ ਗਿਆਨ ਨਹੀਂ ਹੈ, ਭਾਵ ਇਹ ਸੂਖਸ਼ਮ ਖੇਡਾਂ ਹਨ, ਦੁਨਿਆਵੀ ਬੰਦਿਆਂ ਨੂੰ ਸਮਝ ਨਹੀਂ ਆਉਂਦੀਆਂ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹਨਾਂ ਦਾ ਰਾਹ ਭਗਤਾਂ ਦਾ ਹੋਰ ਹੈ, ਸੰਸਾਰੀਆਂ ਦਾ ਹੋਰ ਹੈ। ਉਹ ਸੰਸਾਰੀ ਲੋਕ ਸੰਸਾਰੀ ਦ੍ਰਿਸ਼ਟੀ ਨਾਲ ਦੇਖਣ ਵਾਲੇ ਬਾਬੇ ਨਾਨਕ ਦੀਆਂ ਰਮਜ਼ਾਂ ਨੂੰ ਕਿਵੇਂ ਸਮਝਣ, ਕਿਵੇਂ ਜਾਣਨ? ਉਹ ਬੇਸਮਝ ਲੋਕ ਭਾਈਆ ਜੈ ਰਾਮ ਜੀ ਦੇ ਘਰ ਆ ਗਏ।
ਬੋਲ ਇਕਾਕੀ ਕਰ ਲੇ ਬੈਸੇ,
ਕਹਿਣ ਲੱਗੇ ਜੈ ਰਾਮ ਜੀ ਦੋ ਮਿੰਟ ਸਾਡੇ ਕੋਲ ਬੈਠੋ, ਪੜਦੇ ਦੀ ਗੱਲ ਤੁਹਾਡੇ ਨਾਲ ਕਰਨੀ ਹੈ, ਇਕਾਂਤ ਵਿੱਚ ਗੱਲ ਕਰਨੀ ਹੈ। ਇੱਕ ਵੱਖਰੇ ਕਰਕੇ ਬਿਠਾ ਲਿਆ।
ਕਹੇ ਨਚਿੰਤ ਰਹੇ ਤੂੰ ਕੈਸੇ,
ਹੌਲੇ ਜੇ ਕਹਿੰਦੇ ਆ ਜੈ ਰਾਮ ਤੂੰ ਕਿੱਧਰ ਬੇਫਿਕਰ ਹੋ ਕੇ ਸੁੱਤਾ ਪਿਆ, ਤੇਰੇ ਤੇ ਤਾਂ ਬੜੀ ਵੱਡੀ ਮੁਸੀਬਤ ਆਉਣ ਵਾਲੀ ਹੈ।
ਨਿਤ ਪ੍ਰਤ ਜੋ ਖੋਵਤ ਅਤ ਦਰਬਾ,
ਜਿਹੜਾ ਤੇਰਾ ਮੋਦੀ ਤੂੰ ਲਵਾਇਆ ਹੈ ਉਹ ਮੋਦੀ ਹਜ਼ਾਰਾਂ ਰੁਪਈਆ ਰੋਜ਼ ਉਜਾੜ ਰਿਹਾ ਹੈ, ਰੋਜ਼ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾ ਰਿਹਾ ਹੈ, ਉਹ ਤਾਂ ਜੋ ਕੁਝ ਹੈ ਉਹ ਸਭ ਲੋਕਾਂ ਨੂੰ ਦੇਈ ਜਾਂਦਾ, ਵੰਡੀ ਜਾਂਦਾ, ਜਿੰਨਾ ਖਜ਼ਾਨਾ ਸਰਕਾਰ ਦਾ ਉਹ ਉਜਾੜ ਰਿਹਾ ਹੈ ਉਹ ਤੈਨੂੰ ਹੀ ਭਰਨਾ ਪੈਣਾ ਹੈ।
ਸੋ ਸਮਝੋ ਉਰ ਆਪਣੇ ਸਰਬਾ,
ਉਹ ਆਪਣੇ ਹਿਰਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਸਮਝ ਲਓ, ਜਾਣ ਲਓ ਵੀ ਉਹ ਸਾਰੀ ਗੱਲ ਤੁਹਾਡੇ ਆ ਕੇ ਗੱਲ ਪੈਣੀ ਹੈ, ਉਹ ਸਾਰੀ ਗੱਲ ਜਿੰਨੀ ਵੀ ਹੈ ਉਹ ਸਾਰੀ ਤੁਹਾਡੇ ਵਾਸਤੇ ਮੁਸੀਬਤ ਬਣਨੀ ਹੈ।
ਬਾਦ ਖੋਏ ਸੋ ਜਾਏ ਪਲਾਈ,
ਕਿਉਂਕਿ ਉਸ ਮੋਦੀ ਨਾਨਕ ਨੇ ਸਾਰਾ ਕੁਝ ਵਿਅਰਥ ਗਵਾ ਕੇ ਤੇ ਆਪ ਦੌੜ ਜਾਣਾ ਹੈ।
ਸਗਰੋ ਝਗੜਾ ਤੁਝ ਗਰ ਪਾਈ,
ਸਾਰਾ ਝਗੜਾ ਤੇਰੇ ਗਲ ਪਾ ਦੇਣਾ ਹੈ।
ਸੋ ਖਰਚਨ ਕੋ ਲਖਤ ਆਸਾਨਾ,
ਕਿਉਂਕਿ ਮੋਦੀ ਨਾਨਕ ਖਰਚਾ ਕਰਨ 'ਚ ਖੁੱਲ੍ਹ ਦਿਲਾ ਹੈ, ਉਹਦਾ ਹੱਥ ਖੁੱਲ੍ਹਾ ਹੈ, ਉਹ ਗਿਣ ਕੇ ਨਹੀਂ ਦਿੰਦਾ, ਉਹ ਰੁਗ ਭਰ ਕੇ ਦਿੰਦਾ, ਉਹ ਤੋਰ ਕੇ ਨਹੀਂ ਦਿੰਦਾ, ਉਹ ਉੱਦਾਂ ਹੀ ਉਲਟਾ ਦਿੰਦਾ ਹੈ। ਖਰਚਾ ਕਰਨ ਵਿੱਚ ਉਹਦਾ ਹੱਥ ਬਹੁਤਾ ਹੀ ਖੁੱਲਾ ਹੈ।
ਤੁਝ ਕੋ ਮੁਸ਼ਕਲ ਬਣੇ ਮਹਾਨਾ,
ਐ ਜੈ ਰਾਮ ਮੁਸ਼ਕਲ ਤੇਰੇ ਵਾਸਤੇ ਬਣੇਗੀ।
ਭੂਪਤ ਪੂਰ ਲੈ ਨਿਜ ਲੇਖਾ,
ਰਾਜੇ ਨੇ ਦੌਲਤ ਖਾਨ ਨਵਾਬ ਨੇ ਗਿਣ ਕੇ ਪੈਸੇ ਪੈਸੇ ਦਾ ਹਿਸਾਬ ਤੇਰੇ ਤੋਂ ਲੈਣਾ ਹੈ।
ਚਲੇ ਇਲਾਜ ਨਾ ਤੂੰ ਦੇ ਸੇਖਾ,
ਤੇਰੇ ਕੋਲੋਂ ਬਾਕੀ ਪੂਰੀ ਨਹੀਂ ਹੋਣੀ, ਕਿੰਨੀ ਕਰ ਲਏਗਾ ਤੂੰ? ਤੇਰੀ ਘਰ ਬਾਰ ਜਾਇਦਾਦ ਪ੍ਰੋਪਰਟੀ ਸਾਰੀ ਵਿੱਚ ਵਿਕ ਜਾਵੇ ਤਾਂ ਵੀ ਉਹ ਜਿਹੜਾ ਖਰਚਾ ਘਾਟਾ ਪਾ ਰਿਹਾ ਹੈ ਉਹ ਤੁਹਾਡੇ ਤੋਂ ਸਾਰਾ ਕੁਝ ਘਰ ਬਾਰ ਵੇਚ ਕੇ ਵੀ ਪੂਰਾ ਨਹੀਂ ਹੋਣਾ।
ਦੀਰਗ ਦਰਸ਼ੀ ਜੇ ਮਤਵਾਨਾ,
ਜਿਹੜੇ ਸਿਆਣੇ ਹੁੰਦੇ ਦੂਰ ਦ੍ਰਿਸ਼ਟੀ ਨਾਲ ਦੇਖਦੇ ਆ ਸਿਆਣੇ ਬੰਦੇ,
ਕਰੇ ਨਾ ਅਸ ਪ੍ਰਕਾਰ ਧਨਹਾਨਾ,
ਉਹ ਇਸ ਤਰ੍ਹਾਂ ਪੈਸਾ ਨਹੀਂ ਉਜਾੜਦੇ ਜਿਵੇਂ ਤੁਹਾਡਾ ਬਾਬਾ ਨਾਨਕ ਉਜਾੜ ਰਿਹਾ ਹੈ।
ਬਾਲ ਸਖਾਈ ਕੋ ਲਖ ਮੀਤਾ,
ਹੇ ਜੈ ਰਾਮ ਤੂੰ ਸਾਡਾ ਬਾਲ ਸਖਾਈ ਮਿੱਤਰ ਹੈ, ਅਸੀਂ ਤੇਰੇ ਨਾਲ ਹੱਸਦੇ ਖੇਡਦੇ ਪਲੇ ਹਾਂ ਵੱਡੇ ਹੋਏ ਹਾਂ, ਅਤੇ ਤੈਨੂੰ ਆਪਣਾ ਭਰਾ ਸਮਝ ਕੇ ਆਪਣਾ ਮਿੱਤਰ ਸਮਝ ਕੇ ਚੰਗੀ ਸਲਾਹ ਦੇਣ ਆਏ ਹਾਂ।
ਹੇਰੇ ਹੋਤ ਹੇਤ ਵਿਪਰੀਤਾ,
ਇਹ ਦੇਖਿਆ ਵੀ ਤੇਰਾ ਨੁਕਸਾਨ ਹੋ ਰਿਹਾ ਹੈ ਅਤੇ ਤੇਰੇ ਨੁਕਸਾਨ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਤਾਂ ਹੀ ਤੇਰੇ ਕੋਲ ਆਏ ਹਾਂ ਕਹਿਣ ਵਾਸਤੇ।
ਸਹਿ ਨਾ ਸਕੇ ਹਮ ਇਹ ਮਨ ਮਾਹੀ,
ਤੇਰੀ ਇਹ ਮੁਸੀਬਤ ਜਿਹੜੀ ਤੇਰੇ 'ਤੇ ਆਉਣ ਵਾਲੀ ਹੈ ਸਾਡੇ ਤੋਂ ਸਹੀ ਨਹੀਂ ਜਾਣੀ।
ਅਪਰਹੇਤ ਕੋ ਜਾਣੋ ਨਾਹੀ,
ਹੋਰ ਕੋਈ ਕਾਰਨ ਨਹੀਂ, ਸਾਡਾ ਨਾਨਕ ਨਾਲ ਕੋਈ ਬੈਰ ਵਿਰੋਧ ਨਹੀਂ ਹੈ, ਸਾਨੂੰ ਉਹ ਵੀ ਬੜਾ ਚੰਗਾ ਲੱਗਦਾ ਹੈ ਬੜਾ ਪਿਆਰਾ ਹੈ, ਪਰ ਇੱਕੋ ਹੀ ਨੁਕਸ ਹੈ ਜਿਹੜਾ ਉਹ ਤੇਰਾ ਤੇਰਾ ਕਰਕੇ ਹੀ ਸਾਰਾ ਕੁਝ ਲੁਟਾਈ ਜਾ ਰਿਹਾ ਹੈ, ਉਹ ਘਾਟਾ ਜਿਹੜਾ ਹੈ ਤੇਰੇ ਉੱਤੇ ਆ ਜਾਣਾ ਹੈ ਸਾਰਾ।
ਤੁਝ ਸਮਝਾਵਨ ਕੋ ਮਿਲ ਆਏ,
ਅਸੀਂ ਤੈਨੂੰ ਸਮਝਾਉਣ ਵਾਸਤੇ ਆਏ ਹਾਂ ਵੀ ਤੂੰ ਆਪਣੇ ਘਰ ਨੂੰ ਸੰਭਾਲ, ਨਾਨਕ ਨੂੰ ਸਮਝਾ ਜਾਂ ਹਿਸਾਬ ਕਿਤਾਬ ਸਾਰਾ ਚੈੱਕ ਕਰ, ਇੰਨੀਆਂ ਖੁੱਲੀਆਂ ਵਾਗਾਂ ਨਾ ਛੱਡ ਨਾਨਕ ਦੀਆਂ।
ਕਰੋ ਕਰੋ ਆਪ ਜੈਸੇ ਮਨ ਪਾਏ,
ਬਈ ਉਹ ਸਾਰਾ ਕੁਝ ਲਟਾ ਕੇ ਤੇ ਤੈਨੂੰ ਫਸਾ ਕੇ ਚਲਾ ਜਾਵੇ, ਮਨ ਪਾਉਂਦੀ ਨਾ ਕਰਨ ਦੇ। ਅੱਗੇ ਤੂੰ ਸਿਆਣਾ ਹੈ, ਜੇ ਤੇਰੀ ਸਾਡੀ ਗੱਲ ਤੈਨੂੰ ਚੰਗੀ ਲੱਗਦੀ ਹੈ ਤੇਰੇ ਦਿਮਾਗ 'ਚ ਆਉਂਦੀ ਹੈ ਤਾਂ ਮੰਨ ਲੈ, ਅਤੇ ਜੇ ਤੂੰ ਨਹੀਂ ਮੰਨਦਾ ਤਾਂ ਤੇਰੀ ਮਰਜ਼ੀ। ਇਹ ਤੈਨੂੰ ਅਸੀਂ ਪਹਿਲਾਂ ਦੱਸ ਰਹੇ ਹਾਂ ਵੀ ਆਉਣ ਵਾਲਾ ਸਮਾਂ ਤੇਰੇ ਲਈ ਔਖਾ ਹੋਵੇਗਾ।
ਪਾਵਸ ਸਮ ਪਿਸ਼ਨਨ ਕੀ ਬਾਣੀ,
ਹਾਂ ਇਹ ਚੁਗਲਖੋਰਾਂ ਦੀ ਬਾਣੀ ਵਰਖਾ ਰੁੱਤ ਦੀ ਤਰ੍ਹਾਂ।
ਚਿੰਤ ਆਪ ਗਾ ਕੀਨ ਮਹਾਨੀ,
ਜਿਹਦੇ ਵਿੱਚ ਚਿੰਤਾ ਦੇ ਫਿਕਰ ਵਾਲੀਆਂ ਗੱਲਾਂ ਸਨ। ਕਈ ਵਾਰੀ ਜ਼ਿੰਦਗੀ 'ਚ ਸਾਨੂੰ ਇਹੋ ਜਿਹੇ ਬੰਦੇ ਮਿਲ ਜਾਂਦੇ ਹੈ, ਹੌਸਲਾ ਢਾਣ ਵਾਲੇ, ਪੁੱਠਾ ਰਾਹ ਦਿਖਾਉਣ ਵਾਲੇ, ਡਰਾਉਣ ਵਾਲੇ, ਸਿਦਕ ਭਰੋਸਾ ਤੋੜਨ ਵਾਲੇ। ਹੈ ਤਾਂ ਮਹਾਰਾਜ ਦੀ ਮਾਇਆ ਹੀ ਹੈ, ਤਮੋ ਗੁਣ ਪ੍ਰਧਾਨ ਜਿਨ੍ਹਾਂ ਦੀ ਪ੍ਰਵਿਰਤੀ ਹੁੰਦੀ ਹੈ, ਤਾਮਸੀ ਬਿਰਤੀ ਵਾਲੇ ਉਹ ਲੋਕ ਚੰਗੇ ਭਲਿਆਂ ਸਿਦਕੀ ਲੋਕਾਂ ਦਾ ਵੀ ਸਿਦਕ ਡਲਾ ਦਿੰਦੇ ਹੈ, ਐਸੀਆਂ ਕੱਚੀਆਂ ਗੱਲਾਂ ਕਰਦੇ। ਜੈ ਰਾਮ ਦਾ ਮਨ ਵੀ ਚਿੰਤਾ 'ਚ ਪੈ ਗਿਆ ਉਹ ਗੱਲਾਂ ਸੁਣ ਕੇ।
ਕਮਲ ਕੋਮਲੰਗ ਮਨ ਜੈ ਰਾਮੂ,
ਕਮਲ ਵਰਗਾ ਕੋਮਲ ਹਿਰਦਾ ਸੀ ਜੈ ਰਾਮ ਦਾ।
ਉਖਰੇ ਉਹ ਧੀਰਜ ਮੂਲ ਅਥਾਮੂ,
ਉਹਦੇ ਵਿੱਚੋਂ ਧੀਰਜ ਦੀ ਜੜ ਪੁੱਟੀ ਗਈ। ਜਦੋਂ ਪਾਵਸ ਰੁੱਤ ਆਉਂਦੀ ਹੈ ਤੇ ਉਹਦੇ ਨਾਲ ਕਮਲ ਦੇ ਫੁੱਲਾਂ ਦੀ ਕਈ ਵਾਰੀ ਬਹੁਤਾ ਜ਼ੋਰ ਪੈਣ ਨਾਲ ਜੜ ਹਿੱਲ ਜਾਂਦੀ ਹੈ। ਕਹਿੰਦੇ ਇੱਦਾਂ ਭਾਈਆ ਜੈ ਰਾਮ ਜੀ ਹੋਰਾਂ ਦਾ ਕਮਲ ਵਰਗਾ ਹਿਰਦਾ ਕੋਮਲ ਧੀਰਜ ਤੋਂ ਖਾਲੀ ਹੋ ਗਿਆ।
ਯਤਨ ਤੀਰ ਕਿਤ ਪਾਇਤ ਨਾਈ,
ਉਹ ਇੱਧਰ ਉੱਧਰ ਡਾਵਾਂ ਡੋਲ ਹੋਣ ਲੱਗੇ, ਉਹਨਾਂ ਨੂੰ ਕੋਈ ਯਤਨ ਨਹੀਂ ਤਰੀਕਾ ਨਜ਼ਰ ਨਹੀਂ ਆਉਂਦਾ ਜਿਹਦੇ ਨਾਲ ਇਸ ਸਮੱਸਿਆ ਦਾ ਕੋਈ ਹੱਲ ਕੀਤਾ ਜਾਵੇ।
ਬਹਿਓ ਪ੍ਰਵਾਹ ਗਟੀ ਕੇ ਮਾਹੀ,
ਸੋਚਾਂ ਦੀ ਲੜੀ ਚੱਲ ਗਈ, ਮਨ ਵਿੱਚ ਗੱਟੀਆਂ ਗਿਣਨ ਲੱਗੇ ਕੀ ਬਣੇਗਾ ਕੀ ਹੋਵੇਗਾ ਕਿੱਦਾਂ ਹੋਵੇਗਾ। ਇਸ ਤਰ੍ਹਾਂ ਦੀਆਂ ਗੱਲਾਂ ਭਾਈਆ ਜੈ ਰਾਮ ਦਿਮਾਗ ਵਿੱਚ ਘੁੰਮਣ ਲੱਗ ਪਈਆਂ।
ਅਸ ਕਹਿ ਗਮ ਨੇ ਆਪਣ ਨਿਕੇਤਾ,
ਇਸ ਤਰ੍ਹਾਂ ਕਹਿ ਕੇ ਉਹ ਬੰਦੇ ਦੇ ਚਲੇ ਗਏ।
ਉਤੇ ਜੋ ਮੂਰਖ ਦੁਸ਼ਟ ਅਚੇਤਾ,
ਜਿਹੜੇ ਮੂਰਖ ਲੋਕ ਸਨ, ਦੁਸ਼ਟ ਲੋਕ ਸਨ, ਜਾਂ ਕਹਿ ਲਓ ਵੀ ਮਹਾਰਾਜ ਦੀ ਮਹਿਮਾ ਤੋਂ ਅਣਜਾਣ ਸਨ, ਸੰਸਾਰੀ ਬਿਰਤੀ ਵਾਲੇ ਸਨ, ਉਹ ਆਪਣਾ ਕੰਮ ਕਰ ਗਏ, ਸ਼ੰਕਾ ਪਾ ਗਏ ਭਾਈਆ ਜੈ ਰਾਮ ਜੀ ਦੇ ਮਨ ਵਿੱਚ।
ਵੈਸੇ ਸਦਨ ਨੀਵ ਕਰ ਗਰੀਵਾ,
ਇੱਧਰ ਭਾਈਆ ਜੈ ਰਾਮ ਜੀ ਚਿੰਤਾ 'ਚ ਡੁੱਬ ਗਏ, ਸਿਰ ਨੀਵਾਂ ਕਰਕੇ ਬੈਠ ਗਏ।
ਮਨੋ ਬਣਿਓ ਚਿੰਤਾ ਕੀ ਸੀਵਾ,
ਮਨੋ ਭਾਈ ਜੈ ਰਾਮ ਚਿੰਤਾ ਦੀ ਹੱਦ ਹੀ ਬਣ ਗਿਆ। ਚਿੰਤਾ ਜਦੋਂ ਆਉਂਦੀ ਹੈ ਨਾ, ਕਈ ਵਾਰੀ ਆਪਾਂ ਇੱਕ ਦੂਜੀ ਨੂੰ ਕਹਿੰਦੇ ਹਾਂ ਬਈ ਚਿੰਤਾ ਨਾ ਕਰ, ਅਤੇ ਉਹ ਸਾਨੂੰ ਵੀ ਕਹਿੰਦਾ ਨਾ ਜੀ ਭਾਈ ਚਿੰਤਾ ਤਾਂ ਕੋਈ ਨਹੀਂ, ਅਤੇ ਪਰ ਅੰਦਰੋਂ ਤਾਂ ਚਿੰਤਾ ਹੁੰਦੀ ਹੈ। ਇੱਕ ਵਾਰੀ ਇੱਕ ਮਹਾਤਮਾ ਮਹਾਂਪੁਰਸ਼ ਸਾਧੂ ਸਾਡੇ ਬੜੇ ਮਿੱਤਰ ਸਨ, ਅਤੇ ਉਹ ਬੜੀ ਉੱਚੀ ਅਵਸਥਾ ਦੇ ਸਨ, ਪਰ ਉਹਨਾਂ ਨੂੰ ਵੀ ਕੋਈ ਐਸਾ ਸਮਾਂ ਬਣ ਗਿਆ ਵੀ ਪਰੇਸ਼ਾਨੀ ਆ ਗਈ, ਅਤੇ ਮੇਰੇ ਮੂੰਹ ਤੋਂ ਨਿਕਲਿਆ ਵੀ ਬਾਬਾ ਜੀ ਚਿੰਤਾ ਨਾ ਕਰੋ। ਕਹਿੰਦੇ ਗਿਆਨੀ ਜੀ ਚਿੰਤਾ ਕਿਹੜਾ ਕਿਹੜੇ ਦਰਵਾਜ਼ੇ ਖੜਕਾ ਕੇ ਆਉਂਦੀ ਹੈ ਵੀ ਅੰਦਰ ਆਵਾਂ ਕਿ ਨਾ ਆਵਾਂ, ਇਹ ਧੱਕੇ ਨਾਲ ਹੀ ਆ ਜਾਂਦੀ ਹੈ। ਇਹ ਬੜੀ ਖੇਡ ਹੈ, ਅਕਾਲ ਪੁਰਖ ਦੀ ਖੇਡ ਹੈ ਇਹ। ਇਹ ਮਹਾਰਾਜ ਆਪ ਹੀ ਇਹਨੂੰ ਕੱਢੇ ਅਤੇ ਕੱਢੇ, ਗੁਰਬਾਣੀ 'ਚ ਵੀ ਲਿਖਤਾ ਮਹਾਰਾਜ ਨੇ ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਵੀ ਆਪੇ ਦੇ, ਚਿੰਤਾ ਵੀ ਆਪ ਕਰਾਉਂਦਾ ਅਤੇ ਨਿਸ਼ਚਿੰਤ ਵੀ ਆਪ ਕਰਦਾ। ਤਾਂ ਹੁਣ ਭਾਈਏ ਜੈ ਰਾਮ ਜੀ ਤਾਂ ਚਿੰਤਾ ਹੋ ਗਈ ਸਵਾਰ, ਬਣਿਓ ਮਨੋ ਬਣਿਓ ਚਿੰਤਾ ਕੀ ਸੀਮਾ, ਉਹ ਚਿੰਤਾ ਦੀ ਹੱਦ ਹੀ ਹੋ ਗਈ। ਕੁਝ ਖਾਣ ਪੀਣ ਨੂੰ ਚੰਗਾ ਨਹੀਂ ਲੱਗਦਾ, ਕੋਈ ਕਿਸੇ ਨਾਲ ਬੋਲਣ ਨੂੰ ਚੰਗਾ ਨਹੀਂ, ਉਹ ਗੱਲ ਦਿਮਾਗ 'ਚੋਂ ਨਿਕਲਦੀ ਨਹੀਂ ਜਿਹੜੀ ਉਹ ਨਿੰਦਕ ਦੁਸ਼ਟ ਲੋਕ ਪਾ ਗਏ ਹਨ।
ਨਿਸ ਦਿਨ ਬੀਤੇ ਗਿਣਤੇ ਉਹ ਗਿਣਤੀ, ਕਰੇ ਦੀਨ ਹੈ ਪ੍ਰਭ ਸਿਓ ਬਿਨਤੀ।
ਭਾਈਆ ਜੈ ਰਾਮ ਜੀ ਦਿਨ ਰਾਤ ਚਿੰਤਾ ਦੀ ਨਦੀ 'ਚ ਰੁੜੇ ਜਾਂਦੇ, ਹਰ ਵੇਲੇ ਪਰਮਾਤਮਾ ਕੇ ਅਰਦਾਸਾਂ ਕਰੀ ਜਾਂਦੇ, ਹੇ ਵਾਹਿਗੁਰੂ, ਹੇ ਰਾਮ, ਹੇ ਪ੍ਰਭੂ ਸਾਡਾ ਖਿਆਲ ਰੱਖੀ, ਅਸੀਂ ਇੰਨੇ ਜੋਗੇ ਨਹੀਂ ਹਾਂ, ਜਿਹੜੀ ਮੁਸੀਬਤ ਸਾਨੂੰ ਪੈਣ ਵਾਲੀ ਹੈ ਤੂੰ ਬਚਾਈ ਸਾਨੂੰ। ਹਾਂਜੀ,
ਔਰ ਅੰਤਰ ਮਾਨਤ ਬੋਖੇਦਾ,
ਮਨ ਦੇ ਵਿੱਚ ਬਾਹਲਾ ਦੁੱਖ ਪਾਈਆ ਜੈ ਰਾਮ ਜੀ ਨੂੰ ਲੱਗਾ ਹੈ ਚਿੰਤਾ ਦਾ।
ਵਹਿਰ ਨ ਕਿਸ ਟਿਗ ਭਾਖੈ ਪੇਦਾ,
ਪਰ ਆਪਣੇ ਦਿਲ ਦੀ ਗੱਲ ਕਿਸੇ ਨੂੰ ਦੱਸਦੇ ਨਹੀਂ। ਕਈ ਵਾਰੀ ਐਸੀ ਸਮੱਸਿਆ ਬਣ ਜਾਂਦੀ ਹੈ ਵੀ ਆਪਣਾ ਦੁੱਖ ਦੂਜੇ ਨੂੰ ਦੱਸਣ ਜੋਗਾ ਵੀ ਨਹੀਂ ਹੁੰਦਾ। ਕਹਿੰਦੇ ਕਿਹਨੂੰ ਦੱਸੀਏ, ਜਿਹਨੂੰ ਦੱਸਾਂਗੇ ਉਹ ਮਜ਼ਾਕ ਕਰੇਗਾ, ਮਖੌਲ ਕਰੇਗਾ, ਪਤਾ ਨਹੀਂ ਕੀ ਕਹੇਗਾ। ਇਹ ਸੰਸਾਰ ਦੇ ਵਿੱਚ ਸਾਡੇ ਸਾਰਿਆਂ ਦੇ ਜੀਵਨ ਵਿੱਚ ਕਈ ਵਾਰੀ ਘੜੀਆਂ ਆ ਜਾਂਦੀਆਂ, ਜੈ ਰਾਮ ਸੋਚਾਂ 'ਚ ਪਿਆ, ਦੁੱਖ ਕਿਹਨੂੰ ਦੱਸੀਏ, ਜਿਹਨੂੰ ਦੱਸਾਂਗਾ ਉਹ ਅੱਗੋਂ ਚਾਰ ਗੱਲਾਂ ਹੋਰ ਬਣਾ ਕੇ ਕਰੇਗਾ। ਦੁੱਖ ਘਟਾਉਂਦਾ ਤਾਂ ਕੋਈ ਨਹੀਂ, ਕੋਈ ਹੁੰਦਾ ਮਿੱਤਰ ਜਿਹੜਾ ਦਿਲੀ ਦੋਸਤ ਹੋਵੇ, ਉਹਦੇ ਨਾਲ ਆਪਾਂ ਜ਼ਿਕਰ ਦੀ ਗੱਲ, ਦਿਲ ਦੀ ਗੱਲ ਕਰਦੇ ਹਾਂ ਅਤੇ ਹੌਸਲਾ ਦਿੰਦਾ, ਪਰ ਕਿੰਨਾ ਕੁ। ਮਹਾਰਾਜ ਸੱਚੇ ਪਾਤਸ਼ਾਹ ਹੀ ਹੈ ਸਾਧ ਸਿੰਘ ਜੀ, ਜੇ ਕਿਸੇ ਨੂੰ ਹੌਸਲਾ ਦੇ ਦੇਵੇ, ਬੰਦਾ ਕੋਈ ਨਹੀਂ ਜੇ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਰਮੇਸ਼ਰ ਹੀ ਹੈ। ਭਾਈਆ ਜੈ ਰਾਮ ਅਕਾਲ ਪੁਰਖ ਨਾਲ ਵੀ ਗੱਲਾਂ ਕਰਦਾ, ਹੇ ਰਾਮ, ਹੇ ਪ੍ਰਭੂ ਸਾਡਾ ਖਿਆਲ ਰੱਖੀ, ਸਾਡਾ ਕੀ ਬਣੇਗਾ।
ਜਬੇ ਨਾਨਕੀ ਦਸ਼ਾ ਬਿਲੋਕੀ,
ਉਧਰੋਂ ਬੇਬੇ ਨਾਨਕੀ ਜੀ ਨੇ ਦੇਖਿਆ ਵੀ ਮੇਰੇ ਪਤੀ ਜੀ ਹੋਰਾਂ ਨੂੰ ਕੀ ਹੋ ਗਿਆ, ਇਹਨਾਂ ਦੇ ਚਿਹਰੇ 'ਤੇ ਚਿੰਤਾ ਦੇ ਚਿੰਨ੍ਹ ਨਜ਼ਰ ਆਉਣ ਲੱਗ ਪਏ ਨੇ, ਇਹਨਾਂ ਨੂੰ ਖੁਸ਼ੀ ਨਹੀਂ, ਪ੍ਰਸੰਨਤਾ ਨਹੀਂ, ਪ੍ਰਸ਼ਾਦਾ ਵੀ ਧਿਆਨ ਨਾਲ ਰੁਚੀ ਨਾਲ ਨਹੀਂ ਖਾਂਦੇ, ਜੇ ਕੋਈ ਗੱਲ ਕਰਦੇ ਹਾਂ ਬੁਲਾਉਂਦੇ ਹਾਂ ਤਾਂ ਅੱਗੋਂ ਜਵਾਬ ਵੀ ਸਹੀ ਨਹੀਂ ਦੇ ਪਾਉਂਦੇ, ਇਹ ਕੋਈ ਚਿੰਤਾ 'ਚ ਹਨ।
ਹਰ ਕਹੀਨ ਪਤੀ ਕੀ ਮਤ ਸ਼ੋਕੀ,
ਪਤੀ ਦੇਵ ਜੀ ਸ਼ੋਕਮਈ ਹੋਏ ਪਏ ਹਨ, ਸ਼ੋਕਾ ਧਰੋਏ ਪਏ ਹਨ, ਇਹਨਾਂ ਦੇ ਚਿਹਰੇ 'ਤੇ ਖੁਸ਼ੀ ਦੇ ਚਿੰਨ੍ਹ ਨਹੀਂ ਦਿਖਦੇ ਹੁਣ।
ਹਿਰਦੈ ਗੁਣੈ ਕੋ ਪਇਓ ਕੁਕਾਜੂ,
ਬੇਬੇ ਨਾਨਕੀ ਸੋਚਣ ਲੱਗੇ ਕਿ ਸਿਆਣੇ ਜਿਹੜੇ ਹੁੰਦੇ ਆ ਉਹ ਦੇਖ ਲੈਂਦੇ ਆ, ਚਿਹਰੇ ਤੋਂ ਪਾਠ ਪੜ੍ਹ ਲੈਂਦੇ ਆ ਵੀ ਇਹ ਕੋਈ ਸਾਡਾ ਮਿੱਤਰ ਇਸ ਵੇਲੇ ਦੁਖੀ ਹੈ, ਇਹਨੂੰ ਕੋਈ ਪਰੇਸ਼ਾਨੀ ਹੈ। ਬੇਬੇ ਨਾਨਕੀ ਜੀ ਹੋਰਾਂ ਨੇ ਮਹਿਸੂਸ ਕਰ ਲਿਆ ਵੀ ਮੇਰੇ ਪਤੀ ਜੀ ਚਿੰਤਾ ਵਿੱਚ ਹਨ, ਕੋਈ ਕੁਕਾਜ ਹੋ ਗਿਆ, ਕੋਈ ਨੁਕਸਾਨ ਹੋ ਗਿਆ ਹੈ।
ਚਿੰਤ ਮਾਨ ਵੈ ਬੈਠੇ ਹੋ ਆਜੂ,
ਅੱਜ ਸਵਾਮੀ ਜੀ ਚਿੰਤਾ ਜੀ ਪਏ ਹੋਏ ਨੇ, ਇਹਨਾਂ ਨੂੰ ਕੋਈ ਗੱਲ ਚੰਗੀ ਨਹੀਂ ਲੱਗ ਰਹੀ।
ਤੁਲਸਾਂ ਦਾਸੀ ਭੇਵ ਜਨਾਇਆ,
ਜਦੋਂ ਬੇਬੇ ਨਾਨਕੀ ਜੀ ਨੇ ਘਰ ਦੇ ਵਿੱਚ ਆਪਣੀ ਦਾਸੀ ਤੁਲਸਾ ਨਾਲ ਮਾੜੀ ਜਿਹੀ ਗੱਲ ਸਾਂਝੀ ਕੀਤੀ। ਨਹੀਂ ਤੁਲਸਾ, ਅੱਜ ਸਵਾਮੀ ਜੀ ਹੋਰਾਂ ਨੂੰ ਕੀ ਹੋਇਆ, ਇਹ ਖੁਸ਼ੀ ਜੀ ਨਜ਼ਰ ਨਹੀਂ ਆਉਂਦੇ। ਤੁਲਸਾ ਵੀ ਉਸ ਘਰ ਦੀ ਨੌਕਰਾਣੀ, ਘਰ ਦਾ ਜੀ ਬਣੀ ਹੋਈ ਸੀ, ਕਹਿਣ ਲੱਗੀ,
ਸੁਣੋ ਬਦੂ ਮੈਂ ਜਿਉਂ ਲੱਖ ਪਾਇਆ।
ਤੁਲਸਾ ਦਾਸੀ ਕਹਿੰਦੀ ਹੈ, ਹੇ ਬਹੂ ਸੁਣੋ, ਜੋ ਮੈਂ ਮਹਿਸੂਸ ਕੀਤਾ ਹੈ, ਜੋ ਮੈਂ ਦੇਖਿਆ ਹੈ,
ਇੱਕ ਦਿਵਸ ਮਿਲ ਮਨੁੱਜ ਭਲੇਰੇ।
ਕੁਝ ਦਿਨ ਪਹਿਲਾਂ ਆਪਣੇ ਘਰ ਪੰਜ ਚਾਰ ਬੰਦੇ ਆਏ ਸਨ।
ਮੈਂ ਅਵਲੋਕੇ ਆਵਤ ਡੇਰੇ,
ਮੈਂ ਆਪਣੇ ਘਰ ਆਉਂਦੇ ਵੇਖੇ ਸੀ ਫਲਾਣੇ ਫਲਾਣੇ ਬੰਦੇ।
ਤਾਂ ਦਿਨ ਤੇ ਇਹ ਚਿੰਤਾ ਮਾਨਾ,
ਉਹ ਇਹਨਾਂ ਨਾਲ ਬਹਿ ਕੇ ਕੋਈ ਗੁਪਤ ਗੱਲਾਂ, ਪਰਦੇ ਦੀਆਂ ਗੱਲਾਂ ਕਰ ਰਹੇ ਸਨ, ਅੰਦਰ ਬੈਠੇ ਸਨ। ਮੈਂ ਵੀ ਕੋਲ ਨਹੀਂ ਸਾਂ, ਪਰ ਮੈਂ ਇਹ ਦੇਖਿਆ ਸੀ ਵੀ ਕੋਈ ਘੁਸਰ ਮੁਸਰ ਜੀ ਕਰਦੇ ਆ ਕੰਨਾਂ ਵਿੱਚ ਹੌਲੇ ਹੌਲੇ। ਬਸ ਉਹ ਗਏ ਅਤੇ ਭਾਈਆ ਜੈ ਰਾਮ ਮੋਰੀ ਚਿੰਤਾ 'ਚ ਪੈ ਗਏ, ਇਹ ਬਧੂ ਹੇ ਬਹੂ ਇਹ ਉਸੇ ਦਿਨ ਤੋਂ ਚਿੰਤਾ ਵਿੱਚ ਹਨ ਜਿਸ ਦਿਨ ਤੋਂ ਉਹ ਬੰਦੇ ਆਪਣੇ ਘਰ ਆਏ ਸਨ।
ਕੋ ਜਾਣੇ ਕਿਆ ਤਿਨੇ ਬਖਾਨਾ,
ਪਤਾ ਨਹੀਂ ਉਹ ਇਹਨਾਂ ਨੂੰ ਕੀ ਕਹਿ ਕੇ ਗਏ ਨੇ ਕਿ ਬਸ ਉਸ ਦਿਨ ਤੋਂ ਇਹਨਾਂ ਨੂੰ ਚਿੰਤਾ ਹੀ ਲੱਗ ਗਈ ਹੈ।
ਸੁਨਤ ਨਾਨਕੀ ਸੁਮਤ ਸਜੂਤੀ,
ਇਹ ਬਚਨ ਜਦੋਂ ਬੇਬੇ ਨਾਨਕੀ ਜੀ ਨੇ ਸੁਣੇ,
ਲੱਖ ਲੀਨੀ ਕੀਨੀ ਕਿਨ ਦੂਤੀ,
ਝੱਟ ਸਮਝ ਗਏ, ਕਿਉਂਕਿ ਉਹ ਵੀ ਪਰਮੇਸ਼ਰ ਗੁਰੂ ਨਾਨਕ ਦੇਵ ਦੀ ਭੈਣ ਸੀ, ਉਹਦੀ ਵੀ ਕਈ ਜਨਮਾਂ ਦੀ ਭਗਤੀ ਸੀ ਅਤੇ ਗਿਆਨਵਾਨ ਸੀ। ਝੱਟ ਸਮਝ ਗਈ ਬਈ ਇਹ ਤਾਂ ਕਿਸੇ ਦੁਸ਼ਟ ਨੇ ਮੇਰੇ ਪਤੀ ਦੇ ਕੰਨ ਭਰ ਦਿੱਤੇ ਹਨ, ਦੂਤੀ ਚੁਗਲੀ ਕਰ ਦਿੱਤੀ ਹੈ।
ਨਿਕਟ ਬੈਠ ਪਤੀ ਕੋ ਸਮਝਾਇਆ,
ਫਿਰ ਆਪਣੇ ਪਤੀ ਜੀ ਦੇ ਕੋਲ ਜਾ ਬੈਠੀ। ਬੇਬੇ ਨਾਨਕੀ ਆਪਣੇ ਪਤੀ ਨੂੰ ਸਮਝਾਉਂਦੀ ਹੈ,
ਕਿਉਂ ਔਰ ਪਰਮੇ ਤੁਮ ਸੁਖਦਾਇਆ।
ਕਹਿਣ ਲੱਗੀ, ਹੇ ਸਵਾਮੀ ਜੀ, ਤੁਸੀਂ ਕਿਹੜੇ ਭਰਮ 'ਚ ਪੈ ਗਏ ਹੋ, ਤੁਹਾਨੂੰ ਭਰਮ ਕਿਉਂ ਪੈ ਗਿਆ ਹੈ?
ਪੂਰਬ ਪਤਾ ਲਿਓ ਪਲ ਦੇਖੀ,
ਪਹਿਲਾਂ ਤਾਂ ਜਿਹੜੀ ਗੱਲ ਕੋਈ ਕਵੇ ਨਾ ਉਹਦਾ ਪੂਰਾ ਪਤਾ ਲੈਣਾ ਚਾਹੀਦਾ ਹੈ। ਕਿਸੇ ਦੀ ਕਹੀ ਹੋਈ ਗੱਲ ਨੂੰ ਐਵੇਂ ਨਹੀਂ ਮੰਨ ਲੈਣਾ ਚਾਹੀਦਾ ਵੀ ਕਿਸੇ ਨੇ ਕੋਈ ਚੁਗਲੀ ਕੀਤੀ ਕਿਸੇ ਦੇ ਬਾਰੇ ਕਹੀ ਅਤੇ ਆਪਾਂ ਕਹੀਏ ਹਾਂ ਇੱਦਾਂ ਹੀ ਹੋਵੇਗਾ। ਹੁਣ ਕੀ ਪਤਾ ਅਗਲਾ ਸੱਚੀ ਕਹਿ ਗਿਆ ਕਿ ਝੂਠੀ ਕਹਿ ਗਿਆ। ਪਹਿਲਾਂ ਉਸ ਗੱਲ ਦਾ ਨਿਚੋੜ ਕੱਢਣਾ ਚਾਹੀਦਾ, ਤੱਤ ਕੱਢਣਾ ਚਾਹੀਦਾ ਹੈ।
ਔਰ ਮੈਂ ਸ਼ਰਧਾ ਧਰੋ ਵਿਸ਼ੇਖੀ,
ਤੇ ਮਨ ਦੇ ਵਿੱਚ ਸ਼ਰਧਾ ਰੱਖੋ, ਪਰਮਾਤਮਾ ਤੇ ਵਾਹਿਗੁਰੂ ਤੇ ਭਰੋਸਾ ਰੱਖੋ।
ਸਭ ਅਨਜਾਨ ਭਨੇ ਜੇ ਮਾਨਵ,
ਇਹ ਜਿੰਨੀ ਸ੍ਰਿਸ਼ਟੀ ਹੈ ਨਾ, ਇਹ ਮਾਨਵ ਮਨੁੱਖ ਪਸ਼ੂ ਪੰਛੀ ਜਿੰਨੇ ਵੀ 84 ਲੱਖ ਜੂਨਾਂ ਨੇ, ਇਹ ਅਗਿਆਨ ਦੇ ਅਧੀਨ ਨੇ, ਅਣਜਾਣ ਪੁਣੇ 'ਚ ਨੇ। ਇਹਨਾਂ 'ਚੋਂ ਜਾਣੀ ਜਾਣ ਕੋਈ ਨਹੀਂ ਹੈ, ਇਹਨਾਂ 'ਚ ਜਾਣੀ ਜਾਣ ਤਾਂ ਗੁਰੂ ਨਾਨਕ ਹੀ ਹੈ, ਬਾਕੀ ਸਾਰੇ ਅਣਜਾਣ ਹਨ।
ਤਿਨਕੇ ਭੇਵ ਮੰਦ ਨੈ ਜਾਨਵ,
ਇਹ ਮਾਨਵ ਇਹ ਜੀਵ ਈਸ਼ਵਰ ਦੀ ਗੱਤ ਨੂੰ ਕਿਵੇਂ ਜਾਣ ਸਕਦਾ। ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ। ਜਿਨ੍ਹਾਂ ਨੂੰ ਪਰਮਾਤਮਾ ਕਿਰਪਾ ਕਰਦੇ ਉਹਨਾਂ ਨੂੰ ਸਮਝ ਆ ਜਾ ਵੱਖਰੀ ਗੱਲ ਹੈ, ਪਰ ਨਹੀਂ, ਪਿਓ ਦਾ ਜਨਮ ਪਿਓ ਹੀ ਜਾਣਦਾ, ਪੁੱਤਰ ਨੂੰ ਨਹੀਂ ਪਤਾ। ਹਾਂਜੀ,
ਇਸ ਪ੍ਰਕਾਰ ਕਹਿ ਬਹੁ ਸਮਝਾਵੈ,
ਇਸ ਪ੍ਰਕਾਰ ਆਪਣੇ ਪਤੀ ਜੀ ਨੂੰ ਬੇਬੇ ਜੀ ਸਮਝਾਉਣ ਲੱਗੇ।
ਤਦਪ ਜੈ ਰਾਮ ਨਾ ਚਿੰਤਾ ਜਾਵੈ,
ਫਿਰ ਵੀ ਜੈ ਰਾਮ ਦੀ ਚਿੰਤਾ ਨਹੀਂ ਜਾਂਦੀ, ਕੁਝ ਕੁ ਮਿੰਟ ਹੌਸਲਾ ਹੋ ਜਾਂਦਾ। ਜਦੋਂ ਬੇਬੇ ਨਾਨਕੀ ਉੱਠ ਕੇ ਘਰ ਦੇ ਕੰਮ ਕਾਰ 'ਚ ਲੱਗਦੀ ਹੈ, ਜੈ ਰਾਮ ਫਿਰ ਸੋਚਣ ਲੱਗ ਜਾਂਦਾ, ਫਿਰ ਉਹੀ ਪਰੇਸ਼ਾਨੀ। ਉਹ ਇਹੋ ਜਿਹੀ ਗੱਲ ਪਾ ਗਏ ਨੇ ਦਿਮਾਗ ਵਿੱਚ ਨਿੰਦਕ ਲੋਕ, ਉਹ ਦਿਲ 'ਚੋਂ ਨਿਕਲਦੀ ਨਹੀਂ, ਦਿਮਾਗ 'ਚੋਂ ਨਿਕਲਦੀ ਨਹੀਂ।
ਮਨ ਮੈਂ ਬਸੀ ਪਿਛਨ ਕੀ ਬਾਣੀ,
ਚੁਗਲਾਂ ਦੀ ਬਾਣੀ। ਸਾਧ ਸੰਗਤ ਜੀ, ਰੱਬ ਅੱਗੇ ਅਰਦਾਸ ਕਰਿਆ ਕਰੋ ਕਿ ਕਿਤੇ ਕੋਈ ਚੁਗਲ ਸਾਡੇ ਨੇੜੇ ਨਾ ਆਵੇ, ਭਲਾ ਬੰਦਾ ਮਿਲੇ ਮਾੜਾ ਨਾ ਕੋਈ ਮਿਲੇ, ਪਰਮਾਤਮਾ ਨਾ ਹੀ ਮਿਲਾਵੇ। ਘਰ 'ਚ ਬੜੇ ਬੜੇ ਕਲੇਸ਼ ਉਪਦਰਵ ਕਰਾ ਦਿੰਦੇ ਨੇ, ਭਰਾ ਭਰਾ ਨੂੰ, ਪਿਓ ਪੁੱਤਰ ਨੂੰ ਲੜਾ ਕੇ ਮਰਵਾ ਦਿੰਦੇ ਨੇ, ਪਤੀ ਪਤਨੀ ਨੂੰ ਲੜਾ ਕੇ ਮਰਾ ਦਿੰਦੇ ਨੇ, ਪਿਓ ਪੁੱਤਰ ਨੂੰ ਸਾਰੇ ਰਿਸ਼ਤਿਆਂ ਨੂੰ ਖਤਮ ਕਰ ਦਿੰਦੇ ਨੇ, ਚੁਗਲਖੋਰ। ਗੁਰੂ ਹੀ ਬਚਾਵੇ ਤਾਂ ਬਚਾਵੇ, ਇੱਥੋਂ ਤੱਕ ਵੀ ਗੁਰੂ ਅਤੇ ਸਿੱਖ 'ਚ ਵੀ ਭਰਮ ਪਾ ਦਿੰਦੇ ਨੇ। ਮਹਾਰਾਜ ਪਰਮੇਸ਼ਰ ਹਨ, ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਨਿਰੰਕਾਰ ਦਾ ਰੂਪ ਹਨ, ਅਤੇ ਦੂਜੇ ਪਾਸੇ ਭਾਈਆ ਜੈ ਰਾਮ ਉਹਨਾਂ ਦੇ ਸੇਵਕ ਹਨ। ਜੇ ਉਹਨਾਂ ਦਾ ਅੰਦਰੂਨ ਪਿਆਰ ਦੇਖਿਆ ਜਾਵੇ ਤਾਂ ਉਹ ਸਿੱਖ ਹਨ, ਉਹਨਾਂ ਨੂੰ ਇਹ ਵੀ ਪਤਾ ਕਿ ਮੇਰੇ ਕੋਲ ਜਿਹੜੇ ਆਏ ਨੇ ਮੋਦੀ ਖਾਨੇ 'ਚ ਮੇਰੀ ਘਰਵਾਲੀ ਦੇ ਭਰਾ ਨਹੀਂ, ਇਹ ਪਰਮੇਸ਼ਰ ਦਾ ਅਵਤਾਰ ਨੇ, ਪਤਾ। ਪਰ ਫਿਰ ਵੀ ਮਾਇਆ ਐਸੀ ਚੱਕਰ ਪੈ ਗਿਆ। ਦੇਖੋ ਸੰਤ ਮਲੂਕਦਾਸ ਜੀ, ਮਾਣਕਪੁਰ ਕੜੇ ਦਾ ਰਹਿਣ ਵਾਲਾ, ਕਈ ਸਾਲਾਂ ਦਾ ਉਡੀਕ ਰਿਹਾ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਮੇਰੇ ਸ਼ਹਿਰ 'ਚ ਆਉਣ ਤਾਂ ਮੈਂ ਉਹਨਾਂ ਦੀ ਸੇਵਾ ਕਰਾਂਗਾ। ਕਥਾ ਆਈ ਸੂਰਜ ਪ੍ਰਕਾਸ਼, ਪਰ ਇੱਧਰੋਂ ਮਹਾਰਾਜ ਫੌਜਾਂ ਸਮੇਤ ਜਾ ਰਹੇ ਰਸਤੇ ਸ਼ਿਕਾਰ ਖੇਡਣ ਲੱਗ ਪਏ। ਜਦੋਂ ਸ਼ਿਕਾਰ ਮਾਰ ਕੇ ਗੱਡਿਆਂ 'ਤੇ ਲੱਦ ਲਿਆ ਤਾਂ ਕਿਸੇ ਚੁਗਲ ਨੇ ਜਾ ਕੇ ਆਖਿਆ, ਸੰਤ ਜੀ ਕਿਹਨੂੰ ਉਡੀਕਦੇ ਪਏ ਹੋ? ਉਹ ਤਾਂ ਗੁਰੂ ਕਾਹਦਾ ਹੈ, ਉਹ ਤਾਂ ਸ਼ਿਕਾਰੀ ਹੈ। ਉਹ ਤਾਂ ਉੱਥੇ ਹਿਰਨ ਮਾਰੇ ਨੇ, ਬਾਰਾਂ ਸਿੰਘੇ ਮਾਰੇ ਨੇ, ਤਿੱਤਰ ਮਾਰੇ ਨੇ, ਬਟੇਰੇ ਮਾਰੇ ਨੇ, ਗੁਰੂ ਤੇਗ ਬਹਾਦਰ ਨੂੰ ਤੁਸੀਂ ਉਡੀਕਦੇ ਹੋ? ਉਹ ਸੀਗਾ ਵੈਸ਼ਨੂ ਸਾਧ, ਉਹਨੂੰ ਇੱਕਦਮ ਹੀ ਸ਼ਰਧਾ ਟੁੱਟ ਗਈ। ਕਹਿੰਦੇ ਬੜੀ ਮਾੜੀ ਗੱਲ ਹੈ, ਫਿਰ ਮੈਂ ਕੀ ਕਰਾਂ, ਮੈਂ ਤਾਂ ਨਹੀਂ ਜਾਣਾ ਹੁਣ ਉਹਨਾਂ ਦੇ ਕੋਲ। ਜਦੋਂ ਸ਼ਾਮ ਨੂੰ ਦਾਲ ਚਾਵਲ ਕੜੀ ਤਿਆਰ ਕਰਕੇ ਵਧੀਆ ਭਗਵਾਨ ਨੂੰ ਭੋਗ ਲਾਉਣ ਲੱਗਾ ਅਤੇ ਪਰਦਾ ਕਰਕੇ ਟੱਲੀ ਖੜਕਾਈ ਅਤੇ ਜਦੋਂ ਥਾਲ ਚੁੱਕਿਆ ਤਾਂ ਨਾ ਦਾਲ, ਨਾ ਚਾਵਲ, ਨਾ ਕੜੀ, ਨਾ ਫੁਲਕਾ, ਮਹਾਂਪ੍ਰਸ਼ਾਦ। ਕਹਿੰਦਾ ਇਹ ਕਿਵੇਂ ਹੋ ਗਿਆ? ਫਿਰ ਸਮਝ ਆਈ, ਓਹੋ ਜਿਨ੍ਹਾਂ 'ਤੇ ਮੈਂ ਸ਼ੰਕਾ ਕੀਤਾ ਉਹ ਅਵਤਾਰ ਨੇ। ਫਿਰ ਗੁਰੂ ਸਾਹਿਬ ਦੇ ਪਰ ਫਿਰ ਸ਼ੰਕਾ, ਵੀ ਜੇ ਹੁਣ ਮੈਂ ਆਪ ਜਾਵਾਂ ਤਾਂ ਗੱਲ ਨਹੀਂ ਬਣਦੀ, ਜੇ ਉਹ ਬੁਲਾ ਲੈਣ ਤਾਂ ਜਾਵਾਂਗਾ। ਅੰਤਰਜਾਮੀ ਸਤਿਗੁਰੂ ਕਹਿੰਦੇ ਜਾਓ ਬਈ ਪਾਲਕੀ ਲੈ ਕੇ ਸੰਤਾਂ ਨੂੰ ਲੈ ਕੇ ਆਓ। ਫਿਰ ਲੈ ਗਿਆ ਇਹ ਮਲੂਕਦਾਸ ਨੇ ਮਾਫ਼ੀ ਮੰਗੀ। ਇੱਕ ਥੋੜ੍ਹਾ ਹਜ਼ਾਰਾਂ ਥਾਵਾਂ 'ਤੇ ਨਿੰਦਕਾਂ ਨੇ ਗੁਰੂ ਅਤੇ ਸਿੱਖ 'ਚ ਵੀ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਭਾਈਆ ਜੈ ਰਾਮ ਦਾ ਮਨ ਵੀ ਡੋਲ ਗਿਆ। ਬੇਬੇ ਨਾਨਕੀ ਸਮਝਾਉਂਦੀ ਰਹਿੰਦੀ ਹੈ ਪਰ ਉਹ ਨਿੰਦਕ ਕਿੱਥੇ ਟਿਕਣ ਦਿੰਦੇ ਹੈ। ਉਹ ਮਨ ਦੇ ਵਿੱਚ ਉਹੀ ਖਿਆਲ ਮੁੜ ਮੁੜ ਕੇ ਆਉਂਦੇ ਰਹਿੰਦੇ ਹੈ।
ਬਿਨ ਸਤ ਦੇਖੇ ਹੋਏ ਨਹਾਨੀ,
ਹਾਂ ਕਿੰਨ ਜਿੰਨਾ ਚਿਰ ਕਹਿੰਦੇ ਉਹ ਸੱਚਾਈ ਸਾਹਮਣੇ ਨਹੀਂ ਨਾ ਆਉਂਦੀ। ਜੈ ਰਾਮ ਦਾ ਸੰਸਾ ਨਹੀਂ ਉਹ ਮਿਟਣਾ, ਸੰਸਾ ਉਦੋਂ ਹੀ ਮਿਟੇਗਾ ਜਦੋਂ ਮਹਾਰਾਜ ਆਪ ਮਿਟਾਣਗੇ। ਹਾਂਜੀ,
ਸ਼੍ਰੀ ਨਾਨਕ ਤਬ ਅੰਤਰ ਜਾਮੀ ਲਖ ਲੀਨੀ ਦੂਤਨ ਕੀ ਖਾਮੀ।
ਆਖੋ ਸਤਨਾਮ। ਸ੍ਰੀ ਜਾਪ ਸਾਹਿਬ ਆਪਾਂ ਪੜ੍ਹਦੇ ਹਾਂ, ਉਹਦੇ 'ਚ ਇੱਕ ਪੰਕਤੀ ਆਉਂਦੀ ਹੈ, ਨਮੋ ਸਰਬ ਗਿਆਨ, ਨਮਸਕਾਰ ਉਸ ਪ੍ਰਭੂ ਨੂੰ ਜਿਸ ਨੂੰ ਸਾਰਾ ਹੀ ਗਿਆਨ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ, ਸਭ ਚੀਜ਼ਾਂ ਦਾ ਪਤਾ ਹੈ ਕਿੱਥੇ ਕੀ ਹੋ ਰਿਹਾ। ਉਹਨਾਂ ਨੂੰ ਇਹ ਵੀ ਪਤਾ ਵੀ ਸਾਡਾ ਭਾਈਆ ਦੁਖੀ ਹੋ ਰਿਹਾ, ਇਹ ਵੀ ਪਤਾ ਵੀ ਕਿਉਂ ਦੁਖੀ ਹੋ ਰਿਹਾ, ਨਿੰਦਕਾਂ ਨੇ ਦੁਸ਼ਟਾਂ ਨੇ ਸ਼ੰਕਾ ਪਾ ਦਿੱਤਾ। ਅਤੇ ਭਾਈਆ ਜੈ ਰਾਮ ਸੁਖੀ ਤਾਂ ਹੋਵੇਗਾ ਜੇ ਸਾਰਾ ਸੱਚ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਉਹਦੇ ਸਾਹਮਣੇ ਆਇਆ। ਜਿੰਨਾ ਚਿਰ ਉਹ ਨਹੀਂ ਹੁੰਦਾ ਉਹਦਾ ਅੰਦਰ ਦਾ ਸ਼ੰਕਾ ਮਿਟਣਾ ਨਹੀਂ। ਅੰਤਰਜਾਮੀ ਮਹਾਰਾਜ ਨੇ ਆਪਣੀ ਮਾਇਆ ਇਸ ਤਰ੍ਹਾਂ ਵਰਤਾ ਦਿੱਤੀ। ਫਿਰ
ਪੁਨ ਜੈ ਰਾਮ ਚਿੰਤਾ ਤੁਰ ਚੀਨਾ,
ਭਾਈਆ ਜੈ ਰਾਮ ਚਿੰਤਾ ਤੁਰ ਹੈ, ਦੁਸ਼ਟਾਂ ਦੁਖੀਆਂ ਪਾਪੀ ਲੋਕਾਂ ਦੇ ਪਾਏ ਹੋਏ ਸ਼ੰਕੇ ਕਾਰਨ।
ਜੇ ਮਨ ਪਿਸ਼ਨਨ ਬਾਣੀ ਪੀਨਾ,
ਜਿਨ੍ਹਾਂ ਦਾ ਮਨ, ਭਾਈਆ ਜੈ ਰਾਮ ਜੀ ਦਾ ਮਨ ਦੁਸ਼ਟਾਂ ਦੀ ਬਾਣੀ ਕਰਕੇ, ਉਹਨਾਂ ਦੀ ਚੁਗਲੀ ਕਰਕੇ ਸ਼ੰਕਾ ਧੁਰ ਹੋਇਆ, ਉਸੇ ਗੱਲ ਨੂੰ ਸੱਚ ਮੰਨੀ ਬੈਠੇ ਨੇ ਅਤੇ ਉਹ ਹੁਣ ਦੂਰ ਕਰਨਾ ਚਾਹੀਦਾ ਹੈ।
ਤਾਂ ਕੀ ਚਿੰਤਾ ਹਤ ਨੇ ਹੇਤਾ, ਗਮ ਨੇ ਸ਼੍ਰੀ ਬੇਦੀ ਕੁਲ ਕੇਤਾ।
ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਭ ਸੰਸਾਰ ਦੀ ਚਿੰਤਾ ਦੂਰ ਕਰਨ ਵਾਲੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਜਿਹੜਾ ਕਹਿ ਦੇਵੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੁਸੀਂ ਧੰਨ ਹੋ, ਉਹਦੀ ਚਿੰਤਾ ਤਾਂ ਕਹਿੰਦੇ ਹੀ ਖਤਮ ਹੋ ਜਾਂਦੀ ਹੈ। ਸਾਧ ਸੰਗਤ ਜੀ ਇੰਨਾ ਕਹਿਣ ਨਾਲ ਹੀ, ਨਾਂ ਲੈਣ ਨਾਲ ਹੀ ਚਿੰਤਾ ਮਿਟ ਜਾਂਦੀ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਨਾਮ ਹੀ ਇੰਨਾ ਮਹਾਨ ਹੈ, ਫਿਰ ਉਹਨਾਂ ਨੇ ਆਪਣੇ ਜੀਜੇ ਨੂੰ ਕਿੰਨਾ ਕੁ ਚਿਰ ਚਿੰਤਾ 'ਚ ਰਹਿਣ ਦੇਣਾ ਸੀ? ਉਹ ਤਾਂ ਮਾਇਆ ਹੀ ਸੀ, ਉਹ ਮਹਾਰਾਜ ਨੇ ਦੂਰ ਕਰਨੀ ਸੀ। ਉੱਠੇ ਹਨ ਅਤੇ ਆਪਣੇ ਘਰ ਚਲੇ ਗਏ ਬੇਬੇ ਜੀ ਦੇ।
ਸਦਨ ਜਾਏ ਸਾਦਰ ਦੁੱਖ ਕਦਨਾ।
ਬੜੇ ਦੁੱਖਾਂ ਨੂੰ ਦੂਰ ਕਰਨ ਵਾਲੇ ਸੁੱਖਾਂ ਦੇ ਦਾਤੇ ਆਪਣੀ ਭੈਣ ਦੇ ਘਰ ਗਏ।
ਵੈਸੇ ਮੰਚ ਪਰ ਪੰਕਜ ਬਦਨਾ।
ਜਿਨ੍ਹਾਂ ਦਾ ਮੁਖ ਕਮਲ ਵਰਗਾ ਸੁੰਦਰ ਹੈ, ਘਰ ਜਾ ਕੇ ਪਲੰਗ ਤੇ ਬੈਠ ਗਏ।
ਮਧੁਰ ਮ੍ਰਿਦੁਲ ਬੋਲੇ ਮੁਖ ਬਾਣੀ।
ਬੜੇ ਕੋਮਲ ਮਿੱਠੇ ਅੰਮ੍ਰਿਤਮਈ ਬਚਨ ਆਪਣੀ ਰਸਨਾ ਤੋਂ ਬੋਲੇ।
ਜਨ ਚਿੰਤਾ ਰੁਜ ਚੂਰਨ ਸਾਨੀ।
ਇਹ ਬਚਨ ਕੀ ਸਨ? ਮਾਨੋ ਚਿੰਤਾ ਰੋਗ ਦੀ ਦਵਾਈ ਸੀਗੀ। ਮਹਾਰਾਜ ਐਸਾ ਚੂਰਨ ਦਿੰਦੇ ਹੈ ਵੀ ਚਿੰਤਾ ਦਾ ਰੋਗ ਖਤਮ ਹੋ ਜਾਏਗਾ।
ਜੀਜਾ ਜੀ ਲੇਖਾ ਕਰਵਾਈਏ।
ਆਪ ਹੀ ਲੀਲਾ ਬਾਈ ਸਤਿਗੁਰੂ ਕਹਿਣ ਲੱਗੇ, ਜੀਜਾ ਜੀ ਆਪ ਵੱਡੇ ਹੋ, ਕਿਰਪਾ ਕਰਕੇ ਖਾਨ ਨੂੰ ਕਹਿ ਕੇ ਦੁਕਾਨ ਦਾ ਹਿਸਾਬ ਕਿਤਾਬ ਚੈੱਕ ਕਰਵਾ ਲਓ।
ਸਭੇ ਹਿਸਾਬ ਨਵਾਬ ਦਿਵਾਈਏ।
ਨਵਾਬ ਨਾਲ ਗੱਲ ਕਰੋ ਕਿ ਦੁਕਾਨ ਦਾ ਹਿਸਾਬ ਪਿਛਲੇ ਸਾਲ ਦਾ ਜਿੰਨੇ ਦਿਨਾਂ ਦਾ ਹੈ ਉਹ ਸਾਰਾ ਵੇਖਿਆ ਜਾਵੇ।
ਬੀਤੇ ਬਹੁ ਬਾਸੁਰ ਬਿਨ ਲੇਖੇ।
ਜੀਜਾ ਜੀ ਹਿਸਾਬ ਕਿਤਾਬ ਕੀਤਿਆਂ ਬਹੁਤ ਦਿਨ ਹੋ ਗਏ ਨੇ, ਹਿਸਾਬ ਕਿਤਾਬ ਕਰਦੇ ਰਹਿਣਾ ਚਾਹੀਦਾ ਹੈ, ਤਾਂ ਹੀ ਦੁਕਾਨਦਾਰੀ ਚੱਲਦੀ ਹੈ। ਅਤੇ ਤੁਸੀਂ ਕਿਰਪਾ ਕਰਕੇ ਹੁਣ ਆਪ ਲੇਖਾ ਕਰਵਾ ਦਿਓ ਮੇਰਾ ਮੋਦੀ ਖਾਨੇ ਦਾ।
ਕਰਵਾਵੋ ਨਿਕਸੇ ਕੱਛ ਸ਼ੇਖਾ।
ਹਾਂ, ਲੇਖਾ ਹਿਸਾਬ ਕਿਤਾਬ ਕਰਾਓ, ਵਾਧਾ ਜੋ ਨਿਕਲੇਗਾ ਉਹ ਘਰ ਦੇ ਕੰਮ 'ਤੇ ਲਾਵਾਂਗੇ।
ਸੁਣ ਜੈ ਰਾਮ ਹਿਰਦੇ ਹਰ ਖਾਇਓ।
ਸੁਣ ਕੇ ਮਹਾਰਾਜ ਦਾ ਬਚਨ ਪਾਈਆ, ਜੈ ਰਾਮ ਦੀ ਚਿੰਤਾ ਹੋ ਗਈ, ਇਕਦਮ ਹੀ ਖੁਸ਼ ਹੋ ਗਿਆ।
ਜਨ ਸ਼ਰਧਾ ਧਨ ਖੋਇਓ ਪਾਇਓ।
ਜਿਹੜਾ ਸ਼ਰਧਾ ਰੂਪੀ ਧਨ ਗਵਾਚ ਗਿਆ ਸੀ ਉਹ ਸ਼ਰਧਾ ਰੂਪੀ ਧਨ ਫਿਰ ਲੱਭ ਗਿਆ।
ਉਤੀ ਚਿੰਤ ਜਾਂ ਕੀ ਦਿਨ ਰਾਤੀ।
ਜਿਸ ਬਾਤ ਦੀ ਭਾਈ ਹੈ ਜੈ ਰਾਮ ਨੂੰ ਕਈ ਦਿਨਾਂ ਤੋਂ ਦਿਨ ਰਾਤ ਚਿੰਤਾ ਲੱਗੀ ਹੋਈ ਸੀ।
ਅਕਸਮਾਤ ਸੋ ਬਣੀ ਸੁਹਾਤੀ।
ਉਹ ਗੱਲ ਅਚਾਨਕ ਹੀ ਬਣ ਗਈ।
ਲੇ ਨਿਦੇਸ਼ ਗਾ ਪਾਸ ਨਰੇਸ਼ਾ।
ਭਾਈਆ ਜੈ ਰਾਮ ਗੁਰੂ ਸਾਹਿਬ ਜੀ ਦਾ ਹੁਕਮ ਪਾ ਕੇ ਉਸੇ ਵੇਲੇ ਨਵਾਬ ਦੌਲਤ ਖਾਂ ਦੇ ਘਰ ਚਲਾ ਗਿਆ।
ਕੋਸ਼ਿਸ਼ ਪੈਰ ਕੀ ਉਹ ਸ਼ੁਭ ਬੇਸਾ।
ਭਾਈ ਜੈ ਰਾਮ ਜੀ ਬੜੇ ਸੋਹਣੇ ਬਸਤਰ ਪਹਿਨ ਕੇ ਵਧੀਆ ਢੰਗ ਦੇ ਨਾਲ ਸੱਜ ਧੱਜ ਕੇ ਨਵਾਬ ਕੋਲ ਜਾਇਆ ਕਰਦੇ ਸਨ, ਉਸੇ ਤਰ੍ਹਾਂ ਹੀ ਗਏ।
ਨਿਕਟ ਬੈਠ ਕੇ ਸੁਣ ਨ੍ਰਿਪ ਲੋਧੀ।
ਕੋਲ ਜਾ ਕੇ ਕਹਿਣ ਲੱਗੇ, ਸੁਣੋ ਰਾਜਾ ਜੀ,
ਕਰਿਓ ਹਿਸਾਬ ਚਹਿਤ ਤੁਮ ਮੋਦੀ।
ਮਹਾਰਾਜ ਤੁਹਾਡਾ ਮੋਦੀ ਨਾਨਕ ਮੋਦੀ ਖਾਨੇ ਦਾ ਹਿਸਾਬ ਕਰਵਾਉਣਾ ਚਾਹੁੰਦਾ ਹੈ।
ਕਾਲ ਵਿਸਾਲ ਬੀਤਿਓ ਬਿਨ ਲੇਖੇ।
ਹਿਸਾਬ ਕਿਤਾਬ ਕੀਤਿਆਂ ਬਹੁਤ ਮਹੀਨੇ ਹੋ ਗਏ ਨੇ।
ਆਮਦ ਖਰਚ ਉਚਿਤ ਅਬ ਦੇਖੇ।
ਹਿਸਾਬ ਦੇਖਣਾ ਚਾਹੀਦਾ ਹੈ ਇਸ ਸਾਲ ਦੀ ਕਿੰਨੀ ਆਮਦਨ ਹੈ, ਕਿੰਨਾ ਖਰਚਾ ਹੈ।
ਪੂਰਬ ਦੌਲਤ ਖਾਂ ਟਿਗ ਦੂਤੀ।
ਜਦੋਂ ਭਾਈਆ ਜੈ ਰਾਮ ਜੀ ਗਏ ਨੇ ਉਸ ਤੋਂ ਪਹਿਲਾਂ ਦੌਲਤ ਖਾਂ ਕੋਲ ਵੀ ਚੁਗਲਾਂ ਨੇ ਚੁਗਲੀ ਪਹੁੰਚਾਈ ਹੋਈ ਸੀ, ਉੱਥੇ ਵੀ ਇਹ ਚਰਚਾ ਪਹਿਲਾਂ ਚੱਲ ਚੁੱਕੀ ਸੀ।
ਦੁਸ਼ਟ ਲੋਕ ਮਿਲ ਕਰਤ ਬਹੁਤੀ।
ਦੁਸ਼ਟ ਲੋਕ ਬੜੀਆਂ ਚੁਗਲੀਆਂ ਕਰਦੇ ਸਨ।
ਸਰਬ ਦਰਬ ਕੋ ਖੋ ਕਰ ਨਾਨਕ।
ਇਹ ਕਹਿੰਦੇ ਸਨ, ਖਾਨ ਸਾਹਿਬ ਤੁਸੀਂ ਲਾਪਰਵਾਹ ਹੋ ਕੇ ਬੈਠੇ ਹੋ, ਜਿਹੜੇ ਬੰਦੇ ਨੂੰ ਮੋਦੀ ਬਣਾਇਆ ਉਹ ਤੁਹਾਡਾ ਮੋਦੀ ਖਾਨਾ ਲੁਟਾ ਕੇ ਦੌੜ ਜਾਏਗਾ।
ਹੋਏ ਪਲਾਇਨ ਕਬੇ ਅਚਾਨਕ,
ਅਚਾਨਕ ਹੀ ਨਾਨਕ ਨੇ ਸਾਰਾ ਕੁਝ ਲੁਟਾ ਕੇ ਚਲਿਆ ਜਾਣਾ ਹੈ।
ਸੁਨਤ ਜੈ ਰਾਮ ਬਚਨ ਪੁਪਾਲਾ,
ਭਾਈਆ ਜੈ ਰਾਮ ਤੋਂ ਪਹਿਲਾਂ ਉਹ ਗੱਲਾਂ ਹੋ ਚੁੱਕੀਆਂ ਸਨ ਰਾਜੇ ਦੇ ਕੋਲ, ਪਰ ਜਦੋਂ ਜੈ ਰਾਮ ਨੇ ਇਹ ਗੱਲ ਕਹੀ ਜਾ ਕੇ ਦੌਲਤ ਖਾਨ ਨੂੰ,
ਬੋਲੇ ਉਹ ਸੰਸਾ ਮੁਝੇ ਵਿਸਾਲਾ,
ਕਹਿਣ ਲੱਗਾ ਜੈ ਰਾਮ ਮੈਂ ਪਹਿਲਾਂ ਹੀ ਕੁਝ ਸੰਸੇ ਚ ਪਿਆ ਹੋਇਆ ਹਾਂ।
ਲੇਖੇ ਤੇ ਸੋ ਹੋਏ ਬਿਨਾਸ਼ੀ,
ਜੇ ਉਹ ਹਿਸਾਬ ਕਿਤਾਬ ਹੋ ਜਾਵੇ ਤਾਂ ਮੇਰਾ ਸੰਸਾ ਦੂਰ ਹੋ ਜਾਏਗਾ।
ਬੋਲ ਲਿਓ ਤਾਂ ਕੋ ਮਮ ਪਾਸੀ,
ਇਸ ਤਰ੍ਹਾਂ ਕਰੋ ਤੁਸੀਂ ਨਾਨਕ ਨੂੰ ਮੇਰੇ ਕੋਲ ਲੈ ਆਓ।
ਨਿੱਦਾ ਦਿਜ ਜੈ ਰਾਮ ਪਠਾਇਆ,
ਜੈ ਰਾਮ ਹੋਰਾਂ ਦੇ ਘਰ ਦਾ ਇੱਕ ਪਰੋਤ ਸੀ ਨਿੱਦਾ ਪਰੋਤ, ਉਹ ਜੈ ਰਾਮ ਦੇ ਨਾਲ ਹੀ ਹੁੰਦਾ ਸੀ, ਜਿੱਥੇ ਵੀ ਜਾਵੇ ਕੋਈ ਕਾਰੋਬਾਰ ਹੋਵੇ, ਕਿਸੇ ਨੂੰ ਬੁਲਾਉਣਾ ਹੋਵੇ, ਕਿਸੇ ਨੂੰ ਕੋਈ ਸੁਨੇਹਾ ਲਾਉਣਾ ਹੋਵੇ, ਪਰੋਤ ਨਿੱਦਾ ਹੀ ਕੰਮ ਕਰ ਰਿਹਾ ਸੀ। ਨਿੱਧੇ ਨੂੰ ਭੇਜਿਆ,
ਆ ਨਿੱਧੇ ਯਾ ਬਚਨ ਅਲਾਇਆ,
ਔਰ ਨਿੱਧੇ ਨੇ ਗੁਰੂ ਨਾਨਕ ਸਾਹਿਬ ਕੋਲ ਆ ਕੇ ਮੋਦੀ ਖਾਨੇ ਚ ਸੰਦੇਸ਼ਾ ਦਿੱਤਾ,
ਚਲੋ ਆਪ ਕਰ ਲੀਜੇ ਲੇਖਾ।
ਕਹਿਣ ਲੱਗਾ ਚਲੋ ਮਹਾਰਾਜ ਜੀ ਤੁਹਾਨੂੰ ਖਾਨ ਸਾਹਿਬ ਬੁਲਾ ਰਹੇ ਨੇ, ਆਪ ਜੀ ਚੱਲ ਕੇ ਹਿਸਾਬ ਕਿਤਾਬ ਨਿਬੇੜ ਕਰ ਲਓ ਸਾਰਾ।
ਨ੍ਰਿਪ ਬੁਲਾਏ ਜੈ ਸਭਾ ਵਿਸ਼ੇਖਾ,
ਰਾਜਾ ਦੌਲਤ ਖਾਂ ਲੋਧੀ ਆਪਣੀ ਸਭਾ ਵਿੱਚ ਬੁਲਾ ਰਿਹਾ ਹੈ ਆਪ ਜੀ ਨੂੰ।
ਕਹਿ ਬਾਲਾ ਸ਼੍ਰੀ ਅੰਗਦ ਪੂਰਨ,
ਆਖੋ ਸਤਨਾਮ ਸ਼੍ਰੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਦੇਵ ਜੀ ਸੁਣੋ,
ਸੁਣੋ ਤਿਆਰ ਪਏ ਤਬ ਤੂਰਨ।
ਨਿੱਧੇ ਪਰੋਤ ਦੀ ਗੱਲ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਲੇਖਾ ਦੇਣ ਵਾਸਤੇ ਤਿਆਰ ਹੋ ਪਏ।
ਵਹੀ ਵਿਸਾਲ ਦੀਨ ਮੁਝ ਹਾਥਾ,
ਭਾਈ ਜੈ ਰਾਮ ਭਾਈ ਬਾਲਾ ਜੀ ਵੀ ਉੱਥੇ ਸੁਲਤਾਨਪੁਰ ਰਹਿੰਦੇ ਸਨ, ਮੋਦੀ ਖਾਨੇ ਨਾਲ ਸੇਵਾ ਕਰਾਉਂਦੇ ਸਨ। ਜਿਹੜੀ ਵੱਡੀ ਵਹੀ ਸੀ ਆਮਦਨ ਖਰਚ ਵਾਲੀ, ਉਹ ਮੇਰੇ ਹੱਥ 'ਚ ਫੜਾ ਦਿੱਤੀ।
ਗਮਨ ਕੀਓ ਨ੍ਰਿਪ ਟਿਗ ਜਗਨਾਥਾ,
ਔਰ ਜਗਤ ਦੇ ਸਵਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਨਾਲ ਲੈ ਕੇ ਵਹੀ ਚੁਕਾ ਕੇ ਰਾਜੇ ਦੌਲਤ ਖਾਂ ਦੇ ਕੋਲ ਚਲੇ ਗਏ।
ਮੰਦ ਮੰਦ ਸੁੰਦਰ ਗਤੀ ਭਾਰੀ,
ਭਾਈ ਸਾਹਿਬ ਲਿਖਦੇ ਹੈ ਜਦੋਂ ਮਹਾਰਾਜ ਤੁਰਦੇ ਸਨ ਤਾਂ ਸੰਸਾਰ ਦੀ ਸਾਰੀ ਸੁੰਦਰਤਾ ਉਹਨਾਂ ਦੇ ਚਰਨਾਂ 'ਚ ਝਲਕਦੀ ਸੀ। ਇੰਨੀ ਸੋਹਣੀ ਚਾਲ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਬਹੁਤ ਹੀ ਸੋਹਣੀ ਚਾਲ ਮਹਾਰਾਜ ਤੁਰਦੇ ਜਾ ਰਹੇ ਨੇ।
ਪਹੁੰਚਤ ਪੇ ਤਬ ਸਭਾ ਮਝਾਰੀ,
ਜਾ ਰਾਜੇ ਦੌਲਤ ਖਾਨ ਦੀ ਸਭਾ 'ਚ ਪ੍ਰਵੇਸ਼ ਕੀਤਾ।
ਕਾਜੀ ਖਾਨ ਦੀਵਾਨ ਮੁਲਾਨੇ,
ਸਭਾ ਭਰੀ ਹੋਈ ਸੀ, ਸਭਾ ਵਿੱਚ ਕਾਜ਼ੀ ਦੀਵਾਨ ਮੁਲਾਣੇ ਖਾਨ ਬਹੁਤ ਸਾਰੇ ਮੁਫਤੀ ਮੁਸ਼ੱਦੀ ਤੇ ਵੱਡੇ ਛੋਟੇ ਅਫਸਰ ਬੈਠੇ ਸਨ।
ਜੈ ਬੈਸੇ ਨੀਕੇ ਕਰ ਬਾਣੇ,
ਬੜੇ ਬੜੇ ਸੋਹਣੇ ਬਾਣੇ ਪਾ ਕੇ ਲੰਮੇ ਲੰਮੇ ਚੋਗੇ ਪਾ ਕੇ ਬੈਠੇ ਸਨ।
ਸਭਨ ਸ਼ਿਰੋ ਮਨ ਦੌਲਤ ਖਾਨਾ,
ਸਾਰਿਆਂ ਚੋਂ ਸ਼੍ਰੋਮਣੀ ਦੌਲਤ ਖਾਨ ਨਵਾਬ ਬੈਠਾ ਸੀ।
ਸੇਵੈ ਜਾਏ ਸੁਪੱਟ ਬਿਦ ਨਾਨਾ,
ਸੈਂਕੜੇ ਸ਼ਸਤਰ ਧਾਰੀ ਹਥਿਆਰ ਬੰਦ 6-6 ਫੁੱਟੇ 7-7 ਫੁੱਟੇ ਜਵਾਨ ਸਿਪਾਹੀ ਵੀ ਖੜੇ ਸਨ।
ਤਾਂ ਹੋਏ ਠਾਡੇ ਸੁਖ ਧਾਮਾ,
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਕਚਹਿਰੀ 'ਚ ਜਾ ਖਲੋਤੇ ਹਨ।
ਬਿਦਨੀ ਕੀ ਸੋ ਕੀਨ ਸਲਾਮਾ,
ਮਰਿਆਦਾ ਅਨੁਸਾਰ ਸਲਾਮ ਵੀ ਕੀਤੀ ਹੈ, ਕਿਉਂਕਿ ਮਹਾਰਾਜ ਮਰਿਆਦਾ ਪੁਰਸ਼ੋਤਮ ਹਨ, ਜਗਤ ਦੀ ਲੀਲਾ ਸਾਰੀ ਕਰਨੀ ਹੈ, ਇਸ ਕਰਕੇ ਜੋ ਉੱਥੇ ਇਹਦੀ ਮਰਿਆਦਾ ਸੀ ਉਹਦੇ ਮੁਤਾਬਕ ਮਹਾਰਾਜ ਨੇ ਨਮਸਕਾਰ ਕੀਤੀ ਹੈ।
ਸ਼੍ਰੀ ਗੁਰੂ ਦਿਸ਼ ਨ੍ਰਿਪ ਦ੍ਰਿਸ਼ਟ ਬਿਲੋਕੀ,
ਦੌਲਤ ਖਾਂ ਦੀ ਨਿਗਾਹ ਗੁਰੂ ਨਾਨਕ ਸਾਹਿਬ ਵੱਲ ਪਈ ਹੈ।
ਜਾਂ ਕੀ ਮਤ ਸ਼ਰਧਾ ਤੇ ਫੋਕੀ,
ਅਜੇ ਦੌਲਤ ਖਾਂ ਨੂੰ ਸ਼ਰਧਾ ਨਹੀਂ ਆਈ, ਅਜੇ ਉਹਦੀ ਮਤ ਖਾਲੀ ਭਾਗ ਜਾਗ ਦੇ ਟਾਈਮ ਆਉਂਦਾ ਫਿਰ ਗੱਲ ਬਣਦੀ। ਦੌਲਤ ਖਾਂ ਸਿੱਖ ਤਾਂ ਬਣਿਆ ਸੀ, ਪਰ ਉਦੋਂ ਬਣਿਆ ਸੀ ਜਦੋਂ ਮਹਾਰਾਜ ਵੇਈ ਨਦੀ 'ਚੋਂ 3 ਦਿਨ ਰਹਿ ਕੇ ਬਾਹਰ ਆ ਗਏ ਸਨ ਅਤੇ ਮਸਾਣ ਭੂਮੀ 'ਚ ਡੇਰਾ ਲਾ ਲਿਆ ਸੀ। ਅਤੇ ਦੌਲਤ ਖਾਂ ਦੇ ਘਰ ਬੱਚਾ ਕੋਈ ਨਹੀਂ ਸੀ ਅਤੇ ਉਹਦੀਆਂ ਦੋ ਬੇਗਮਾਂ ਮਹਾਰਾਜ ਕੋਲ ਗਈਆਂ ਅਤੇ ਕਹਿਣ ਲੱਗੀਆਂ ਮਹਾਰਾਜ ਸਾਡੇ 'ਤੇ ਕਿਰਪਾ ਕਰੋ, ਪੁੱਤਰ ਦੀ ਦਾਤ ਬਖਸ਼ੋ। ਮਲੇ ਬੇਰ ਹੁੰਦੇ ਆ ਛੋਟੇ ਛੋਟੇ, ਜਿੱਥੇ ਸ਼ਮਸ਼ਾਨ ਭੂਮੀ 'ਚ ਮਹਾਰਾਜ ਬੈਠੇ ਸੀ ਉਹ ਛੋਟੀਆਂ ਬੇਰੀਆਂ ਦੇ ਚਾਰ ਬੇਰ ਤੋੜ ਕੇ ਦੋ ਇੱਕ ਬੇਗਮ ਨੂੰ ਦਿੱਤੇ, ਦੋ ਦੂਜੀ ਨੂੰ ਦਿੱਤੇ। ਕਹਿਣ ਲੱਗੇ ਦੋ ਦੋ ਬੱਚੇ ਹੋਣਗੇ, ਤੁਹਾਡੇ ਨਾਮ ਰੱਖਦੇ ਸ਼ਮਸ਼ਦੀਨ, ਜੌਲਦੀਨ, ਜਾਲੀਦੀਨ। ਉਹ ਉਸ ਪੰਥ ਪ੍ਰਕਾਸ਼ 'ਚ ਕਥਾ ਹੁੰਦੀ। ਫਿਰ ਉਹ ਪੁੱਤਰ ਹੋਏ ਨਾ ਜਦੋਂ, ਫਿਰ ਦੌਲਤ ਖਾਂ ਨੂੰ ਸਮਝ ਆਈ ਕਿ ਇਹ ਨਾਨਕ ਮੇਰਾ ਮੋਦੀ ਨਹੀਂ, ਇਹ ਤਾਂ ਆਪ ਨਿਰੰਕਾਰ ਪਰਮੇਸ਼ਰ ਆਇਆ ਹੈ। ਅਜੇ ਤਾਂ ਉਹਨੂੰ ਪਤਾ ਨਹੀਂ, ਉਹ ਅਜੇ ਮੋਦੀ ਸਮਝਦਾ ਹੈ।
ਬੂਜਤ ਪਾ ਤੁਮਾਰ ਕੋ ਨਾਮਾ,
ਮਹਾਰਾਜ ਨੂੰ ਪੁੱਛਦਾ ਤੇਰਾ ਨਾਂ ਕੀ ਹੈ।
ਪਨੀਏ ਪੋ ਮੋਦੀ ਅਬਿਰਾਮਾ,
ਹੇ ਸੋਹਣੇ ਮੋਦੀ ਦੱਸ।
ਕਮਲ ਨੈਣ ਸੁਨ ਗਿਰਾ ਉਚਾਰੀ, ਅਹੈ ਨਾਮ ਨਾਨਕ ਨਿਰੰਕਾਰੀ।
ਮਹਾਰਾਜ ਕਹਿਣ ਲੱਗੇ ਸੁਣੋ ਖਾਨ, ਮੇਰਾ ਨਾਮ ਨਾਨਕ ਨਿਰੰਕਾਰੀ ਹੈ।
ਮੈਨੇ ਸਮਝਿਓ ਕਹਿਓ ਤੁਮਾਰੋ,
ਅੱਗੋਂ ਉਹ ਬੋਲਿਆ ਕਹਿੰਦਾ ਮੈਨੂੰ ਤੇਰੀ ਗੱਲ ਦੀ ਸਮਝ ਨਹੀਂ ਆਈ।
ਸੰਗ ਮਾਇਨੇ ਫੇਰ ਉਚਾਰੋ,
ਆਪਣੀ ਗੱਲ ਦੇ ਮਾਇਨੇ ਕਰਕੇ ਦੱਸ ਤੇਰਾ ਨਾਮ ਨਾਨਕ ਨਿਰੰਕਾਰੀ ਕਿਵੇਂ ਹੈ।
ਤਬ ਜੈ ਰਾਮ ਬੋਲੇ ਹੋ ਮਤ ਸਾਲੀ,
ਭਾਈਆ ਜੈ ਰਾਮ ਬੜਾ ਸਿਆਣਾ ਸੀ, ਉਹ ਵਿੱਚੋਂ ਬੋਲ ਪਿਆ।
ਬੀਚ ਪਾਰਸੀ ਰੀਤ ਸਮਾਲੀ,
ਉਹਨੇ ਫਾਰਸੀ ਦੇ ਵਿੱਚ ਅਰਥ ਕੀਤੇ ਨਾਨਕ ਦੇ। ਜਦੋਂ ਨਾਨਕ ਸ਼ਬਦ ਕਿਹਾ ਨਾ, ਉਹਨੇ ਨਾਨਕ ਸੁਣਿਆ ਨਹੀਂ ਸੀ ਕਦੀ ਦੌਲਤ ਖਾਂ ਨੇ। ਇਹ ਪਹਿਲਾ ਨਾਮ ਸੀ ਹਿੰਦੂਆਂ 'ਚ ਵੀ ਕੋਈ ਨਹੀਂ, ਮੁਸਲਮਾਨਾਂ 'ਚ ਵੀ ਨਾਨਕ ਕੋਈ ਨਹੀਂ। ਨਾਨਕ ਸ਼ਬਦ ਹਿੰਦੂਆਂ 'ਚ ਵੀ ਕੋਈ ਨਹੀਂ ਸੀ ਔਰ ਮੁਸਲਮਾਨਾਂ 'ਚ ਵੀ ਕੋਈ। ਤਾਂ ਫਿਰ ਜੈਰਾਮ ਫਾਰਸੀ ਦੇ ਵਿੱਚ ਉਹਦੇ ਅਰਥ ਦੱਸਣ ਲੱਗਾ।
ਬੇਸ਼ੁਬਾ ਜੋ ਬਿਨਾ ਨਮੂਨੇ,
ਕਹਿਣ ਲੱਗਾ ਐ ਖਾਨ ਸਾਹਿਬ, ਜਿਹੜਾ ਬੇਸ਼ੁਬਾ ਨਿਰਸੰਸੇ ਔਰ ਬੇਨਮੂਨੇ, ਜਿਹਦੀ ਭਾਵ ਉਹਦੇ ਵਰਗਾ ਕੋਈ ਨਾ ਹੋਵੇ।
ਬੇਚ ਗੁਣ ਯਜਦਾ ਬੇਚੂਨੇ,
ਔਰ ਜਿਹੜਾ ਕਾਰਨ ਤੋਂ ਰਹਿਤ ਹੋਵੇ, ਭਾਵ ਜਿਹਨੂੰ ਪੈਦਾ ਕਰਨ ਵਾਲਾ ਨਾ ਹੋਵੇ, ਜਿਹਦਾ ਮਾਂ ਬਾਪ ਕੋਈ ਨਾ ਹੋਵੇ, ਉਹ ਪਰਮਾਤਮਾ ਹੀ ਹੈ ਨਾ। ਆਖੋ ਸਤਨਾਮ। ਨਿਰੰਕਾਰ ਦਾ ਮਤਲਬ ਕੀ ਹੈ? ਆਕਾਰ ਤੋਂ ਰਹਿਤ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ, ਐਸਾ ਜੋ ਪਰਮਾਤਮਾ ਹੈ।
ਨੇਤ ਨੇਤ ਕੈ ਬੇਦ ਕਤੇਬਾ,
ਜੋ ਜਜਦਾ ਕੇਵਲ ਤੇ ਕੇਵਲ ਇੱਕੋ ਹੀ ਹੈ ਔਰ ਬੇਮਿਸਾਲ ਹੈ, ਜਿਸ ਨੂੰ ਬੇਦ ਕਤੇਬ ਸਾਰੇ ਕਹਿੰਦੇ ਆ। ਨਾ ਇਤੀ ਨਾ ਇਤੀ ਨਾ ਇਤੀ, ਭਾਵ ਉਹਦਾ ਅੰਤ ਕੋਈ ਨਹੀਂ ਪਾ ਸਕਦਾ।
ਲਖਿਓ ਨਾ ਕਿਨਹੂ ਕਰਤ ਹਿਸੇਬਾ,
ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਕਰ ਸਕਦਾ, ਜਿਸ ਖੁਦਾ ਦਾ, ਜਿਸ ਪਰਮਾਤਮਾ ਦਾ ਕੋਈ ਵੀ ਹਿਸਾਬ ਨਹੀਂ ਕਰ ਸਕਦਾ।
ਕਰਨ ਹਾਰ ਤਾਂ ਸਿਫਤੀ ਬੰਦਾ, ਮੈਂ ਹੋ ਕਹਿ ਨਾਨਕ ਸੁਖ ਕੰਦਾ,
ਮੈਂ ਉਹਦੀ ਸਿਫਤ ਕਰਨ ਵਾਲਾ, ਉਹਦੇ ਦਰ ਦਾ ਢਾਡੀ ਨਾਨਕ ਹਾਂ। ਨਾਨਕ ਨਿਰੰਕਾਰੀ ਦੇ ਅਰਥ ਭਾਈਆ ਜੈਰਾਮ ਨੇ ਦੌਲਤ ਖਾਂ ਨੂੰ ਸਮਝਾਉਣ ਦਾ ਯਤਨ ਕੀਤਾ। ਅਰਥ ਤਾਂ ਇਹਦੇ ਹੋਰ ਵੀ ਬੜੇ ਹਨ, ਪਰ ਸਾਧ ਸੰਗਤ ਜੀ ਜਿੰਨਾ ਕੁ ਅਗਲਾ ਸਮਝਣ ਵਾਲਾ ਉਨੀ ਕੁ ਗੱਲ ਸਮਝਾਈ ਦੀ ਹੈ। ਸਾਰੀ ਗੱਲ ਸਮਝਾਈਏ ਅਗਲੇ ਨੂੰ ਸਮਝ ਹੀ ਨਾ ਆਵੇ, ਸ਼ੰਕਾ ਵੱਧ ਜਾਂਦਾ। ਇਸ ਕਰਕੇ ਦੌਲਤ ਖਾਂ ਨੂੰ ਦੱਸਿਆ ਵੀ ਜੋ ਖੁਦਾ ਦਾ ਬੰਦਾ ਹੈ ਨਾਨਕ, ਸਿਫਤ ਕਰਨ ਵਾਲਾ, ਸੁਣ ਕੇ ਬਹੁਤ ਹੀ ਖੁਸ਼ ਹੋਇਆ ਦੌਲਤ ਖਾਂ। ਅਗਲੀ ਗੱਲਬਾਤ ਬੜੀ ਲੰਮੀ ਹੈ ਜਿਹੜੀ ਉਹਦੇ ਨਾਲ ਗੁਰੂ ਸਾਹਿਬ ਜੀ ਮਹਾਰਾਜ ਕਰਨਗੇ, ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਗਨਾਸੀ ਅਗਨਾ ਦਾਸ
ਹੇ ਪੂਰਨ ਹੇ ਸਰਬ
ਮੈਂ ਗੁਣ ਦਾਸ
ਹੇ ਸੰਗੀ ਹੇ ਨਿਰੰਕਾਰ ਹੇ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਦਾਨ
ਜਾਕੇ ਸਦਾ ਬਿਬੇਕ
ਹੇ ਅਪਰੰਪਰ ਹੇ ਸੰਤ ਕੇ ਸਦਾ ਸੰਗ
ਨਿਧਾਰਾਧਾਰ
ਹੇ ਠਾਕਰ ਹੋ ਦਾਸ ਰੋਮ
ਨਿਰਗੁਣ ਗੁਣ ਨਹੀਂ ਕੋਇ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਪਰੋਇ
ਆਏ ਪ੍ਰਭ ਸਰਣਾ
ਕਿਰਪਾਨਿਤ ਦਿਆਲ
ਏਕ ਅੱਖਰ ਹਰ ਮਨ ਵਸਤੁ
ਨਾਨਕ ਉਤ ਨਿਆਲ
ਨਾਮ ਜਾਜ
ਚੜੇ ਸੋ ਤਰੇ ਪਾਰ
ਜੋ ਸ਼ਰਧਾ
ਗੁਰ ਪਾਰੇ ਉਤਾਰ ਨਿਆਰ
ਜੋ ਸ਼ਰਧਾ ਕਰ
ਸੇਵੰਦੇ ਗੁਰ ਪਾਰੇ ਉਤਾਰ ਨਿਆਰ
ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ